जब लो नहीं पागल लार उदय तब लो भ्रम तय फिर तय बहुत आयो कल कोर समुद्र में बूढ़त थे अब लो मिट है नहीं रे पछतायो विचार यह मथुरा जग तारन को अवतार बनायो जपयो जिन अर्जन देव गुरु फिर संकट जोन गर्भ नहीं आयो पहला मरण कबूल जीवन की छड़ आश हो सपना की रेणुका तो आओ हमारे पास तेग बहादुर परम कृपाला श्री गुरु गोविंद सिंह बेसाला तरो तरा पर पुन पुन शीशा बंदों बार बार जगदीशा चबर शतर तख्त दे मालक साहेब श्री गुरु ग्रंथ साहिब जी दी पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो वाहगुरु जी का खालसा वाहगुरु जी की फतेह। तन तन श्री गुरु ग्रंथ साहिब सच्चे पातशाह जी दी पवित्र गोद विच दीन दुनिया दे मालक साहिब श्री गुरु हरकृष्ण साहिब जी दे दर उपर आप समूह संगतां पहुंच करके अपने जीवन नूं सफलियां करन दे लई हाजरियां भरदे हो सेवा करदे हो बड़े प्रेम सहित आप संगत ने तुरकी बाणी का कीर्तन श्रवण किया है। कुछ समा मनचित बिरतियां नूं एकाग्र करके साहिब कमाल तन तन श्री गुरु गोबिंद सिंह साहिब सच्चे पातशाह जी दी कलम दी ताकत नूं चंडी दी वार बाणी दे राही श्रवण करना करो। सतनाम श्री वाहिगुरु साहिब जी सोंब सुनी कर हाली सरणवत बीज दी रण विच किनै ना चाली दुर्गा आमदी। देखो कल आप ने श्रवण किया है बहुत ही श्री बिहाइया घड़िया काल किया जान ना जाए माइया जूझे सूर में दुर्गा और काली देवत्या दे शहत मैदाने जंग विच दैंता नल जंग कर रही ने उधर हंकार है माण नच रहा है सुंभ न सुंभ दिया नाड़ियां अंदर ते इत्थे परमात्मा दा आसरा है देवियां नूं हुण जेड़े पासे उस खसम दा आसरा सी उधर ते वाल नहीं विंगा हुण दिंदा नगीरत बोझो बेशुआ हो गुजर जड़ा शेर दे कोल रहिंदा शरण रहिंदा शेर दी पिठ ते खलो जावे उहदा कोई वाल की विंगा करेगा उहदे ते नेड़े कोई नहीं आउंदा। अकाल पुरख दा आसरा सी ਦੂਜੇ ਬੰਨੇ ਜਿਹੜੇ ਦੈਂਤ ਮਾਣ ਵਿੱਚ ਨੇ ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲਕੀਆਂ ਉਹਨਾਂ ਦੇ ਉੱਤੇ ਕਾਲ ਦੀਆਂ ਘੜੀਆਂ ਦਾ ਹੀ ਜ਼ੋਰ ਰਿਹਾ। ਉਹਨਾਂ ਦੇ ਉੱਤੇ ਮੌਤ ਹੀ ਮੰਡਰਾਉਂਦੀ ਰਹੀ ਹੈ, ਬੇਸ਼ੁਮਾਰ ਰਾਕਸ਼ਸ਼ਾਂ ਦੇ ਸਿਰ ਉੱਤੇ ਮੌਤ ਮੰਡਰਾਈ ਹੈ। ਔਰ ਮੈਦਾਨੇ ਜੰਗ ਵਿੱਚ ਏਦਾਂ ਲੇਟੇ ਨੇ ਜਾਏ ਮਾਈਆਂ ਜਨਮ ਦੇਣਾ। ਇਉਂ ਲੱਗਦਾ ਏ ਕਿ ਜਿਹੜੇ ਸੂਰਮੇ ਜੂਝ ਕੇ ਮੈਦਾਨੇ ਜੰਗ ਵਿੱਚ ਐਨ ਪੈਰ ਪਛਾੜ ਕੇ ਲੇਟੇ ਨੇ, ਕਿਸੇ ਮਾਂ ਨੇ ਜੰਮੇ ਹੀ ਨਹੀਂ ਹੁੰਦੇ, ਭਾਵ ਕਿ ਇਹਨਾਂ ਦਾ ਜਨਮ ਹੀ ਨਹੀਂ ਸੀ ਹੋਇਆ, ਏਦਾਂ ਹੀ ਨੇ। ਇਸ ਤਰ੍ਹਾਂ ਸਨਾਟਾ ਛਾ ਗਿਆ ਏ ਦੇਵੀਆਂ ਦੀ ਤਲਵਾਰ ਦੀ ਮਾਰ ਦੇ ਅੱਗੇ। ਸੁੰਭ ਸੁਣੀ ਕਰ ਹਾਲੀ ਸਰਣਵਤ ਬੀਜ ਦੀ, ਰਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਮਦੀ। ਉਹ ਜਿਹੜੇ ਬਚੇ ਖੁਸ਼ੇ ਸਿਪਾਹੀ ਨੇ ਨਾ, ਉਹਨਾਂ ਜਾ ਕੇ ਆਪਣੇ ਰਾਜੇ ਨੂੰ ਸੁੰਭ ਨੂੰ ਕਰਹਾਲੀ ਸਰਣਵਤ ਬੀਜ ਦੀ ਦੁਰਦਸ਼ਾ ਬਾਰੇ ਦੱਸਿਆ ਵੀ ਬੜੀ ਮਾੜੀ ਦੁਰਦਸ਼ਾ ਕੀਤੀ ਉਹਨਾਂ। ਉਹ ਜਿਹੜੀ ਦੇਵੀ ਸੀ ਇਹ ਦੈਂਤ ਆਖਣ ਲੱਗੇ ਰਣ ਵਿੱਚ ਕਿਨੈ ਨਾ ਝਾਲੀ, ਕੋਈ ਝੱਲ ਨਹੀਂ ਸਕਿਆ ਉਹਦੀ ਮਾਰ ਨੂੰ, ਕੋਈ ਟਿਕ ਨਹੀਂ ਸਕਿਆ ਉਹਦੀ ਮਾਰ ਅੱਗੇ। ਹੁਣ ਸਰਣਵਤ ਬੀਜ ਮਹਿਖਾ ਸੁਰ ਆਦਕ ਦੈਂਤ ਹੋਏ ਨੇ ਕਿ ਨਹੀਂ, ਇਹ ਮਿਥਿਆਸ ਹੈ ਜਾਂ ਇਤਿਹਾਸ ਹੈ? ਮਿਥ ਝੂਠ, ਇਤਿਹਾਸ ਇੱਥੇ ਜੋ ਵਾਪਰਿਆ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਮਹਾਰਾਜ, ਅੱਜ ਕੱਲ ਕੁਝ ਸਾਡੇ ਵੀਰ ਸਾਡੇ ਭਾਈ ਨੇ, ਪੈਂਡੇ ਚਲੋ ਵੱਖਰੇ ਵੱਖਰੇ ਨੇ, ਉਹ ਕਹਿੰਦੇ ਨੇ ਵੀ ਇਹ ਮਿਥਿਆਸ ਹੈ, ਇਹ ਵਾਧੂ ਦਾ ਬ੍ਰਾਹਮਣਵਾਦ ਵੱਲ ਦਸਮ ਗ੍ਰੰਥ ਲਿਜਾ ਰਿਹਾ। ਬਾਬੇ ਨਾਨਕ ਨੂੰ ਪੁੱਛੀਏ ਵੀ ਤੂੰ ਹਾਮੀ ਭਰਦਾ ਹੈ? ਤੇ 224 ਅੰਗ ਨੋਟ ਕਰ ਲਓ ਸੰਗਤਾਂ, ਇੱਥੇ ਵੀ ਸੰਗਤਾਂ ਪਹੁੰਚੀਆਂ ਨੇ, ਤੇ ਸਾਡੀ ਭਾਵੇਂ ਆਬਾਦੀ 4-5 ਕਰੋੜ ਆ ਪਰ ਟਾਈਮ ਟੀਵੀ ਰਾਹੀਂ 30-35 ਕਰੋੜ ਬੰਦਾ ਵੇਂਦਾ ਚੈਨਲ ਨੂੰ, ਸੈਂਸਸ ਨਿਕਲ ਆਉਂਦਾ। ਔਰ ਐਸੀ ਕਿਰਪਾ ਵਰਤ ਰਹੀ ਹੈ ਸ਼ਹੀਦਾਂ ਸਿੰਘਾਂ ਦੀ, ਅਕਾਲ ਪੁਰਖ ਦੀ, ਵੀ ਜਿੰਨੇ ਵਿਊਅਰ ਚੰਡੀ ਦੀ ਵਾਰ ਦੇ ਸਮੇਂ ਨੇ ਅੱਜ ਤੱਕ ਕਿਸੇ ਟੀਵੀ ਨੂੰ ਧਾਰਮਿਕ ਸਮਾਗਮ 'ਚ ਨਸੀਬ ਨਹੀਂ ਹੋਏ। ਇਹ ਮਹਿਮਾ ਕਲਗੀਧਰ ਦੀ ਕਲਮ ਦੀ ਹੈ। ਹੁਣ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਜੀ, ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਟੀਕਾ ਕਰ ਰਹੇ ਨੇ ਕਲਗੀਧਰ? ਇੱਕ ਸ਼ਬਦ ਦੇ ਵਿੱਚ ਜਿੰਨੇ ਵੀ ਬਾਹੂਬਲੀ ਦੈਂਤ ਹੋਏ ਨੇ 224 ਅੰਗ ਤੇ ਗੌੜੀ ਮਹੱਲਾ ਪਹਿਲਾ, ਮੈਂ ਬੇਨਤੀ ਤੁਹਾਨੂੰ ਰੋਜ਼ ਹੀ ਕਰਦਾ ਸੀ ਵੀ ਸਮਾਪਤੀ ਕੋਲ ਪਹੁੰਚ ਕੇ ਮੋਹਰ ਗੁਰੂ ਨਾਨਕ ਦੀ ਲਵਾਉਣੀ ਹੈ ਆਪਾਂ। ਬ੍ਰਹਮ ਹੈ ਗਰਭ ਕੀਆ ਨਹੀਂ ਜਾਣਿਆ, ਬ੍ਰਹਮ ਹੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਬਤ ਪੜੀ ਪਛਤਾਨਿਆ। ਪੜ੍ਹਦੇ ਜਾਓ, ਪੜ੍ਹਦੇ ਜਾਓ, ਪੜ੍ਹਦੇ ਜਾਓ, ਜਹ ਪ੍ਰਭ ਸਿਮਰੈ ਤਹੀ ਮਨ ਮਾਨਿਆ ਐਸਾ ਗਰਭ। ਕਹਿੰਦੇ ਹੰਕਾਰ ਜਿਹੜਾ ਇਹ ਬੜਾ ਮਾੜਾ ਹੀ। ਦੁਨੀਆਂ ਦੀ ਰਚਨਾ ਕਰਨ ਵਾਲਾ ਬ੍ਰਹਮਾ ਅਖਵਾਉਂਦਾ ਸੀ ਵੀ ਮੈਂ ਰਚਨਾ ਕੀਤੀ ਹੈ, ਇਹ ਮੈਂ ਆ ਗਈ, ਹੰਕਾਰ ਹੋ ਗਿਆ, ਮੇਰੇ ਵਰਗਾ ਕੋਈ ਗਿਆਨੀ ਨਹੀਂ, ਵੇਦਾਂ ਦਾ ਵਕਤਾ ਨਹੀਂ। ਵੇਦ ਕੀ ਬਿਬਤ, ਬਿਬਤਾ ਪੈ ਗਈ, ਵੇਦ ਵਿਸਰ ਗਏ, ਜਵਾਨ ਤੋਂ ਨਿਕਲ ਗਏ, ਦੈਂਤ ਲੈ ਕੇ ਭੱਜ ਗਏ। ਵੇਦ ਕੀ ਬਿਬਤ ਪੜੀ ਪਛਤਾਨਿਆ। ਹੁਣ ਰੱਬ ਕਹਿੰਦਾ ਵੀ ਹੱਥ ਵੇਦ ਨਹੀਂ ਰਹੇ, ਹੁਣ ਉਚਾਰ ਕੇ ਵਿਖਾ। ਇਹ ਜਿਹੜਾ ਇਹਦਾ ਮਾਣ ਕਰਦਾ ਹੈ ਨਾ ਸੁਰਤੀ ਬਿਰਤੀ ਦਾ, ਇਹਦੇ ਨਾਲ ਮੱਥਾ ਨਾ ਲਾ। ਗੁਰੂ ਹਰਕ੍ਰਿਸ਼ਨ ਨਾਲ, ਗੁਰੂ ਗੋਬਿੰਦ ਸਿੰਘ ਨਾਲ, ਗੁਰੂ ਨਾਨਕ ਦੀ ਬਾਣੀ ਨਾਲ ਮੱਥਾ ਨਾ ਲਾ। ਰਾਮ ਰਾਏ ਨੂੰ ਅੱਜ ਤੱਕ ਲਾਹਨਤਾਂ ਨੇ, ਬ੍ਰਹਮੇ ਨੂੰ ਵੀ ਹੰਕਾਰ ਹੋ ਗਿਆ ਤੇ ਰੱਬ ਨੂੰ ਵੱਡਾ ਗਿਆਨੀ ਅਖਵਾਉਣ ਲੱਗ ਪਿਆ। ਕਮਲਾ ਜਿਹਾ ਕਰਤਾ, ਰਮਲਾ ਜਿਹਾ ਕਰਤਾ, ਵੇਦਾਂ ਦੇ ਉਚਾਰਨੇ ਵਾਲੇ ਦੀ ਜ਼ਬਾਨ ਤੇ ਇੱਕ ਵੇਦ ਦਾ ਅੱਖਰ ਵੀ ਨਾ ਰਹਿ ਗਿਆ। ਇਹ ਉਹ ਦਰ ਹੈ ਜਿਹੜਾ ਛੱਜੂ ਝੂਰ ਵਰਗੇ ਗੁੰਗਿਆਂ ਨੂੰ ਚਤੁਰ ਵਕਤਾ ਬਣਾ ਦੇਵੇ ਤੇ ਚਾਹੇ ਤੇ ਗਿਆਨੀਆਂ ਨੂੰ ਮੂਰਖ गावार पड़िया मूर्खा खीए दा रुतबा दवा दवे एदे तो ते कोई नहीं। ब्रह्म गर्भ किया नहीं जानिया वेद की बिबत पड़ी पछतानिया जह प्रभ सिमरै तही मन मानिया ऐसा गर्भ बुरा संसार है। इस हंकार ने संसार भर दे बड़े बड़े ज्ञानी सूरवीर डोबे हुए ने क्योंकि जेदे अंदर किणका आ गया अपने गुणा दे प्रति हंकार दा वो डुबया ही डुबया। जिमें बेड़ी नू पार नहीं डोबदा शेक डोब दिंदा एक शेक हो जे डोब दिंदा है। इसे तरह तेरे कोल गुण बहुत होणगे बड़ा तेरा जीवन है बेड़ा तेरा गुणा नाल भरिया ए पर हंकार दा किणका भी पै गया ते डुबना ही डुबना ही। इनू आ गया हंकार जिस गुर मिलै तिस गर्भ निवारे ऐसा गर्भ बुरा संसार है। महाराज साडा विशा यह नहीं साडे नाल गल करो भी जेड़ा रगत बीज है ओदी हर बूंद तो एक राक्षस पैदा होता सी। महाराज सानू ते यह दसो महखासुर होया दुनिया के नहीं दसम ग्रंथ नू की लोड़ पई है इतिहास लिखण दी। अगे गुरु नानक साहब जांदे ने शब्द वड्डा है आपां केवल उन्हां पंक्तियां ते पहुंचिए। सहंस बाहु मद कीट महखासा पढ़ियो सहंस बाहु मद कीट मधु ते कीटव दो दैंत सहंसर बाहु तीजा दैंत महखासा चौथा दैंत। हुण मैं होर टीकियां वल नहीं जाना मैं प्रोफेसर साहिब सिंह जी नूं पुछदा है क्योंकि ज्यादा तर्कवादी लोग उन्हूं पढ़ते ने खैर उन्हां दे कोल नॉलेज सी वह ज्ञानी सन बिना डिग्री तो प्रोफेसर नहीं सन बने अजकल तो दसवीं फेल भी प्रोफेसर ला रहा ना दे अगे। दीन दुनिया के बादशाह दी बाणी दा वो टीकाकार होया है प्रोफेसर साहब सिंह उन्हूं पुछो भी वह जिहड़ा सहंस बाहू है मधु कीटब है महखासा है उन्हूं मारिया किन्ने है। वो टीके विच लिखते ने भी सहंसर बाहू नूं परशुराम ने मारिया है टीका पढ़ लियो परशुराम ने मारिया है मधु कैटब नूं विष्णु ने मारिया है ते दुर्गा ने मारिया है महखासुर नूं। हुण क्यों मारिया है किन्ने मारिया है किस तरह मारिया है प्रोफेसर साहब ते अज जींदे नहीं जे उन्हां नूं पुछ लैंदे ना तुसीं भी पता कित्थों लग्गिया है ते जवाब उन्हां दा भी यह होना सी भी दसम ग्रंथ पढ़ के ही दस रहा मैं। हुण महाराज सहंस बाहू मद कीट महखासा हरनाकस ले नखो विदासा हरनाकस नूं नवां नाल पाड़िया नरसिंह ने की गुनाह हो गया क्यों अपने ही लहू का कातल बन गया प्रहलाद का हरनाकस। माड़ा मोट वेरवा मिल जाता गुरु ग्रंथ साहब च पर नहीं जे तुहाडी इच्छा यह है ना भी ना दुध का दुध ते पानी का पानी करके दिखाओ ज्ञानी जी फिर दसम ग्रंथ तो बिना नहीं जे अर्थ होने ये अर्थ नहीं जे होने। हुण महाराज महखासुर नूं दुर्गा ने क्यों मारिया है वैसे तो थे भी नहीं लिखे किसने मारिया आए सहंस बाहु मदकीट महखासा हरनाकस ले नखो बिदासा हरनाकस नूं नवां नाल पाड़िया किसने नरसिंह अवतार ने मधु कीटब नूं किसने मारिया है आखण लगे विष्णु ने मारिया है सहंसर बाहु नूं किसने मारिया है परशुराम ने मारिया है ये मारने वालियां कोल की ताकतां ने की गुण औगण ने क्यों मारिया है की कारण बने ने इहदे लई दसम ग्रंथ पढ़ना पैना है। और महकासुर ते रक्त बीज का जो हशर किया है उस अकाल पुरख ने दुर्गा दे राही उहदा टीका है चंडी दी वार क्यों मारिया है। गुरु नानक साहब दीन दुनिया दे पातशाह कहिंदे सहंस बाहु मद कीट महखासा हरनाकस ले नखो विदासा बैंत संघारे बिन भगत अभ्यासा ਇਹਨਾਂ ਨੂੰ ਰੱਬ ਦਾ ਨਾਮ ਭੁੱਲ ਗਿਆ, ਇਹਨਾਂ ਨੂੰ ਰੱਬ ਦੇ ਨਾਮ ਦਾ ਅਭਿਆਸ ਭੁੱਲ ਗਿਆ। ਇਹਨਾਂ ਨੇ ਉਸ ਖਸਮ ਦੀ ਬੰਦਗੀ ਕਰਕੇ ਤਾਕਤਾਂ ਲਈਆਂ ਤੇ ਤਾਕਤਾਂ ਦੇ ਮਾਣ ਵਿੱਚ ਬੰਦਾ ਕੀ ਕਰਦਾ, ਜਿਹੜੇ ਫਲ ਬਖਸ਼ ਰਿਹਾ ਫਲਾਂ ਨਾਲ ਸਾਂਝ ਪਾ ਲਈ ਹੈ ਤੇ ਫਲ ਦੇਣ ਵਾਲੇ ਨੂੰ ਭੁੱਲ ਜਾਂਦੇ ਆ, ਇਹ ਕੰਮ ਕੀਤਾ ਇਹਨਾਂ ਨੇ। ਉਹ ਬਾਹੂਬਲ ਤੇ ਮਾਣ ਹੋ ਗਿਆ ਤੇ ਬਾਦਸ਼ਾਹ ਕਹਿੰਦੇ ਨੇ ਹੰਕਾਰ ਵਿੱਚ ਬੰਦਾ ਜਿਹੜਾ ਉਹਦਾ ਹਸ਼ਰ ਇਹ ਹੀ ਹੁੰਦਾ ਹੈ। ਮਹਾਰਾਜ ਰਗਤ ਬੀਜ ਵਾਲੀ ਗੱਲ ਸਮਝ ਨਹੀਂ ਆਉਂਦੀ ਏ ਤੇ ਮਿਥਿਆਸ ਲੱਗਦਾ ਏ। ਮੈਨੂੰ ਵਾਰ ਵਾਰ ਇਹ ਜਾਣਨਾ ਪਾਉਣਾ ਮਿਥਿਆਸ ਹੁੰਦਾ ਮਿਥ ਝੂਠ, ਔਰ ਬਾਣੀ ਕੀ ਹੈ, ਖਸਮ ਦੀ ਬਾਣੀ ਹੈ। ਖਸਮ ਕੌਣ ਹੈ, ਪਰਮਾਤਮਾ। ਸਾਧਨ ਕੀ ਹੈ, ਗੁਰੂ ਨਾਨਕ ਜੈਸੀ ਮੈਂ ਆਵੈ। ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ ਲਾਲੋ। ਮੈਂ ਇੱਕ ਰੰਚਕ ਮਾਤਰ ਵੀ ਆਪਣੇ ਕੋਲੋਂ ਨਹੀਂ ਤੈਨੂੰ ਕੁਝ ਦੱਸ ਰਿਹਾ ਜੋ ਖਸਮ ਕਹਿ ਰਿਹਾ ਤੇਰੇ ਅੱਗੇ ਰੱਖ ਦਿੱਤਾ ਜੀ। ਤੇ ਇਹਦਾ ਮਤਲਬ ਵੀ ਹਰਨਾਕਿਸ਼ ਤੋਂ ਲੈ ਕੇ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ, ਬ੍ਰਹਮੇ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਨੇ ਸਾਰਾ ਮਿਥਿਆਸ ਹੀ ਝੂਠ ਹੀ ਲਿਖ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਮਿਥ ਹੀ ਲਿਖ ਦਿੱਤਾ ਹੈ। ਇਹਦਾ ਮਤਲਬ ਵੀ ਰੱਬ ਨੇ ਗੁਰੂ ਨਾਨਕ ਸਾਹਿਬ ਨੂੰ ਖਸਮ ਨੇ ਆਖਿਆ ਵੀ ਦੁਨੀਆਂ ਤੇ ਜਾ ਕੇ ਝੂਠ ਸੁਣਾ, ਇਹੋ ਅਰਥ ਨਿਕਲੇ ਨਾ। ਅਸੀਂ ਕਹਿੰਦੇ ਵੀ ਮਿਥਿਹਾਸ ਹੈ, ਮਿਥਿਹਾਸ ਨਹੀਂ ਇਹ ਇਤਿਹਾਸ ਹੈ। ਦੁਰਗਾ ਤੇ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਦੈਂਤ ਢਾਏ ਨੇ ਇਧਰੋਂ, ਉਸ ਮਹਾਕਾਲ ਅਕਾਲ ਪੁਰਖ ਦੇ ਦਸਵੇਂ ਜਾਮੇ ਦੀ ਕਿਰਪਾ ਹੋਈ ਤੇ ਰੋਸ਼ਨ ਸਿੰਘ ਵਰਗਿਆਂ ਕੁੱਤਕਿਆਂ ਨਾਲ ਸ਼ੇਰ ਸਿਰ ਫੇਂ ਫੇਂ ਕੇ ਸੁੱਟ ਦਿੱਤੇ ਨੇ। ਕਿਰਪਾ ਅਕਾਲ ਪੁਰਖ ਦੀ ਹੈ, ਉਹਦੇ ਸਰਗੁਣ ਦੀ ਹੈ ਤੇ ਜਿਨ੍ਹਾਂ ਦੇ ਉੱਤੇ ਹੋ ਜਾਂਦੀ ਹੈ ਇੱਕ ਦੈਂਤ ਤੇ ਕੀ ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕਿਜੈ ਲੱਖਾਂ ਬਾਹਾਂ ਵੀ ਇੱਕ ਤਿਲ ਇੱਕ ਵਾਲ ਇੱਕ ਰੋਮ ਨਹੀਂ ਮਿੰਗਾ ਕਰ ਸਕਦੀਆਂ, ਆਸਰਾ ਖਸਮ ਦਾ ਹੋਵੇ ਤੇ। ਮਹਾਰਾਜ ਕਹਿੰਦੇ ਨੇ ਨਹੀਂ, ਰਕਤ ਬੀਜ ਵੀ ਹੋਇਆ, ਰਕਤ ਬੀਜ ਕਾਲ ਨੇਮ ਬਿਦਾਰੇ, ਰਕਤ ਬੀਜ ਕਾਲ ਨੇਮ ਬਿਦਾਰੇ, ਦੈਤ ਸੰਘਾਰ ਸੰਤ ਨਿਸਤਾਰੇ, ਦੈਤ ਸੰਘਾਰ ਸੰਤ ਨਿਸਤਾਰੇ। ਇਹ ਹੁਣ ਦਸਮ ਗ੍ਰੰਥ ਚੋਂ ਨਹੀਂ, ਇਹ ਕੌਣ ਲੈ ਕੇ ਆਇਆ ਇਸ ਬਾਣੀ ਨੂੰ, ਜਿਹੜਾ ਖਸਮ ਵੱਲੋਂ ਪਹਿਲਾ ਸਰਗੁਣ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਰਕਤ ਬੀਜ ਕਿੰਨੇ ਉਹਦਾ ਬਿਦਾਰ ਕੀਤਾ ਹੈ, ਖਾਤਮਾ ਕੀਤਾ ਹੈ, ਕਿੰਨੇ ਉਹਨੂੰ ਖਿਲਾਰ ਕੇ ਸੁੱਟਿਆ ਹੈ, ਉਹ ਹੁਣ ਦਸਮ ਦੱਸੇਗਾ। ਆ ਤੁਹਾਡੇ ਸਾਹਮਣੇ ਕੱਲ ਮੈਦਾਨੇ ਜੰਗ ਅੰਦਰ ਦੁਰਗਾ ਨੇ ਤਲਵਾਰ ਫੇਰੀ ਹੈ, ਕਾਲੀ ਨੇ ਖੱਪਰ ਲੈ ਲਿਆ ਹੈ ਵੀ ਤੁਪਕਾ ਥੱਲੇ ਨਾ ਡੁੱਲੇ। ਸੁੰਭ ਸੁਣੀ ਕਰ ਹਾਲੀ ਸਰਣੋਤ ਬੀਜ ਦੀ, ਇੱਦਾਂ ਦੁਰਦਸ਼ਾ ਕਰਕੇ ਮਾਰਿਆ ਹੈ ਰਕਤ ਬੀਜ ਨੂੰ, ਪਰ ਮਰੇ ਕਿਉਂ ਨੇ, ਹੰਕਾਰ ਕਰਕੇ, ਗਰਭ ਕਰਕੇ, ਕਿਉਂਕਿ ਜਿਹੜਾ ਹੰਕਾਰ ਵਿੱਚ ਹੈ ਉਹਦਾ ਮਲੀਆ ਮੇਟ ਹੁੰਦਾ ਹੀ ਹੈ। ਰਕਤ ਬੀਜ ਕਾਲ ਨੇਮ ਬਿਦਾਰੇ ਸੰਤ ਉਭਾਰ, ਦੈਤ ਸੰਘਾਰ ਸੰਤ ਉਭਾਰੇ, ਸੰਤਾਂ ਨੂੰ ਉਭਾਰ ਲਿਆ ਤੇ ਦੈਤਾਂ ਦਾ ਸੰਘਾਰ ਕੀਤਾ। ਅਖੀਰ ਭਾਵੇਂ ਇੰਦਰ ਵਿੱਚ ਹੋਮੇ ਦਾ ਕਿਣਕਾ ਸੀ, ਪਰ ਰੱਬ ਦਾ ਭਗਤ ਸੀ ਉਹ, ਤੇ ਉਹਦਾ ਹੰਕਾਰ ਦੂਰ ਕਰਨ ਲਈ ਉਹ ਤੋਂ ਤਖ਼ਤ ਵੀ ਖੋਲਿਆ ਤੇ ਜਦੋਂ ਤਰਲਿਆਂ ਤੇ ਗਿੜਗਿੜਾਇਆ ਖਸਮ ਅੱਗੇ ਤੇ ਦੁਰਗਾ ਨੂੰ ਉਹਦੀ ਮਦਦ ਲਈ ਕੱਲ ਦਿੱਤਾ ਹੈ। ਜਿਵੇਂ ਬਹਾਦਰ ਸ਼ਾਹ ਨੂੰ ਤਖ਼ਤ ਚਾਹੀਦਾ ਸੀ ਤੇ ਸਾਹਿਬ ਕਮਾਲ ਨੇ ਪੰਜ ਸਿੰਘ ਘੱਲ ਕੇ ਤਾਰਾ ਆਜ਼ਮ ਤੋਂ ਤਖ਼ਤ ਖੋਹ ਕੇ ਦਿੱਤਾ ਸੀ ਇਸ ਦੇਸ਼ ਦਾ ਬਹਾਦਰ ਸ਼ਾਹ ਨੂੰ, ਕਲਗੀਧਰ ਪਾਤਸ਼ਾਹ ਨੂੰ। ਇਹਦਾ ਹੰਕਾਰ ਦੂਰ ਕਰਨ ਦੇ ਲਈ ਤਖ਼ਤ ਖੋਇਆ ਵੀ ਹੈ, ਪਰ ਜਿਹੜੇ ਆਪਣੇ ਪਿਆਰੇ ਨੇ, ਜਿਵੇਂ ਮਾਂ ਭੁੱਲ ਵੀ ਜਾਵੇ ਕੋਈ ਬੱਚਾ, ਭੜਕ ਵੀ ਜਾਵੇ ਕੋਈ ਬੱਚਾ, ਛਾਤੀ ਨਾ ਲਾ ਲੈਂਦੀ ਹੈ, ਇੱਦਾਂ ਪਿਆਰਿਆਂ ਨੂੰ ਛਾਤੀ ਨਾ ਲਾਉਂਦਾ ਹੈ। ਰਕਤ ਬੀਜ ਕਾਲ ਨੇਮ ਸੰਘਾਰੇ, ਕਾਲ ਨੇਮ ਵਿਸ਼ਨੂੰ ਨੇ ਸੰਘਾਰ ਕੀਤਾ ਹੈ। ਆਖਣ ਲੱਗੇ ਦੈਂਤ ਸੰਘਾਰ ਸੰਤ ਉਭਾਰੇ, ਹੋਰ ਤੁਹਾਨੂੰ ਕਿਹੜੀ ਗਵਾਹੀ ਚਾਹੀਦੀ ਹੈ ਦੁਰਗਾ ਦੀ ਵਾਰ ਦੀ, ਸਾਰੀ ਦੁਰਗਾ ਦੀ ਵਾਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪਈ ਆ, ਕਿੱਥੇ ਲੈ ਜਾਓਗੇ। ਪਰ ਡੂੰਘਾਈ ਦੇ ਵਿੱਚ ਜਿਵੇਂ ਸਾਰੇ ਵਿਸ਼ੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ, काम क्रोध लोभ मोह अहंकार। और दशम ग्रंथ ने त्रया चरित्र चरित्रोपख्यान विच काम दे विषय नूं डुंगाई विच लै गए ने। इहो हर चीज का टीका दशम ग्रंथ विच लभ जांदा है। आते सतगुर शब्द विचारे, वो जेड़ा सच्चा सतगुरु है जेड़ा उदी शरण आउंदा है वो बचदा है। खेड परमात्मा दी है, गर्भ करन वाला कदे भी नहीं बचदा। उदा हशर वो हुंदा जो रक्त बीजदा होया है। ते जो महाराज साहिब सच्चे पातशाह कहिंदे ने काल नेम कंस रावण आदिकां दा होया, इस शब्द विच सारिया जुगां दे कंस रावण काल नेम वड्डे वड्डे दैंत सूरमिया दा जिक्र गुरु नानक साहिब ने कीता है। जे मिथिहास होवे ते मैं कर फिर पढ़ दवां, सानू ते गुरु आखे बोली है सच, धर्म झूठ ना बोली है सच संपूर्ण निर्मला, इस विच कूड़ ना रलदा राई। सच ते झूठ कठे नहीं एक भांडे च रह सकदे। किदा हो सकता है भी गुरु ग्रंथ साहिब रूपी भांडे च अद्धा सच ते अद्धा मिथिहास होवे। सानू आखे झूठ सचना नहीं रहिंदा ते तू दोवें एक थां रखे ने। सानू आखे बोली है सच धर्म झूठ ना बोली है आप मिथिहास लिखी जावे। हुणे मैं संगत ते छड्डदा भी असीं गुरु नानक साहिब जेड़ा जोत रूप हराब गुरु नानक कहायो दीन दुनिया दा वाली है जिनू सच ही पाउंदा है उनू झूठा आखना के दो चार किताबां पढ़ के जेड़ा कहिंदा भी दसम ग्रंथ भी मिथिहास फलाना भी मिथिहास टमकाना भी मिथिहास। हुण पख कीड़े दा लईए के खसम दा लईए, अल पग दा लईए के सरबग दा लईए। इस करके ध्यान रखिया करो, साखतां तो बचिया करो, शरदा तोड़न वालियां तो बचिया करो। कबीर कहिंदा ये काले भांडे ने हाथ लग गया ते कालख लगनी लगनी जे ये बाणी ते तर्क करन वाले। भावें गुरु ग्रंथ साहिब ते तर्क कर रहे ने, भावें श्री दशम ग्रंथ है, भावें खंडे दी बौल है, भावें भाई गुरदास है, भावें साडा इतिहास है ते भावें भाई नंद लाल है, किसी ते भी जे कोई तर्क करता है ते समझ लियो साकत है काला भांडा है। हाथ लाओगे ते कालख नाल लगनी लगनी, डुबद्या नाल डुबना पैना, डुबदी बेड़ी विच बहन वाला डुबदा ही डुबदा है। ते साकत पूरा दे पूरी डबो दिंदे ने, एक नूं नहीं सारिआं नूं ही लैके बह जांदे ने जिहड़े संगत करन। ते जां बाणी दे आधार ते कोई सिद्ध करके दिखा दवे वी गुरु ग्रंथ साहिब इस दी बाणी दी प्रोड़ता दसम ग्रंथ नहीं कर रहे, कोई सिद्ध कर दवे भी चंडी दी वार बाणी नहीं, कदे ना सिद्ध करोंगे। गुरु नानक साहिब हामी भर रहे ने गुरु ग्रंथ साहिब विच। एक बार फिर चेते कर लियो 224 अंग गौड़ी महला पहला। ब्रह्मे तो शुरुआत है, ब्रह्म गर्भ किया नहीं जानिया, वेद की बिबत पड़ी पछतानिया। ये शब्द जे जेड़ा भी दसम ग्रंथ दी 24 अवतार बचित्र नाटक चंडी दी वार बाणी नूं खंडन करदा उहदे सामने आ शब्द रख दिओ, पल्ला झाड़ के दौड़ जाएगा क्योंकि पल्ले कख भी नहीं। असीं गुरु नानक साहिब जो कह रहे ने उहदे ते चलना है। ते की कह रहे ने, बुरा हशर होया रक्त बीज दा, गर्भ करके हंकार करके वो हशर होया। महाराज थोड़ा जिहा खोल के दसो ते बाबा नानक कहिंदा ना फिर चले जाओ मेरे दसवें जामे वाल, पुछो दसम ग्रंथ को। ते साहिब सच्चे पातशाह आखण लगे, शुंभ सुनी कर हाली सरणवत बीज दी। ਸੁੰਭ ਦੇ ਕੰਨਾਂ ਵਿੱਚ ਕੁਰਲਾਉਣ ਦੀਆਂ ਆਵਾਜ਼ਾਂ ਪਈਆਂ ਨੇ ਵੀ ਸਰਣਤ ਬੀਜ ਦੀ ਕੀ ਦੁਰਦਸ਼ਾ ਹੋਈ ਹੈ ਮੈਦਾਨੇ ਜੰਗ ਅੰਦਰ। ਰਣ ਵਿੱਚ ਕਿਨੇ ਨਾ ਝਾਲੀ ਦੁਰਗਾ ਆਮਦੀ, ਦੁਰਗਾ ਨੂੰ ਕੋਈ ਝੱਲ ਨਹੀਂ ਸਕਿਆ। ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਲੈ ਕੇ ਆਈ ਸੀ ਕੋਈ ਸਾਡਾ ਸੂਰਮਾ, ਸੁੰਭ ਨੂੰ ਸਿਪਾਹੀ ਕਹਿੰਦੇ, ਉਹਦੇ ਸਾਹਮਣੇ ਟਿਕਿਆ ਨਹੀਂ। ਉਹਨੂੰ ਰੋਕਣ ਵਿੱਚ ਝੱਲਣ ਵਿੱਚ ਉਹਦੇ ਸਾਹਮਣੇ ਠਹਿਰਨ ਵਿੱਚ ਸਾਰੇ ਅਸਮਰੱਥ ਹੋ ਗਏ। ਬਹੁਤੇ ਵੀਰ ਜਟਾਲੀ ਉੱਠੇ ਆਖ ਕੈ, ਚੋਟਾਂ ਪਾਨ ਤਬਾਲੀ ਜਾਸਨ ਜੁੱਧ ਨੂੰ। ਬਹੁਤੀਆਂ ਵੱਡੀਆਂ ਜਟਾਂ ਵਾਲੇ ਸੂਰਮੇ ਜਦੋਂ ਕੰਨਾਂ ਵਿੱਚ ਇਹ ਗੱਲ ਪਈ, ਸਰਣੋਤ ਬੀਜ ਮਾਰਿਆ ਗਿਆ, ਜੋਸ਼ ਵਿੱਚ ਆ ਕੇ ਉੱਠ ਪਏ ਨੇ। ਰੋਹ ਵਿੱਚ ਆ ਕੇ ਉੱਠ ਪਏ ਨੇ। ਇਹ ਕੰਨਾਂ ਵਿੱਚ ਆਵਾਜ਼ ਪੈਂਦਿਆਂ ਇੱਕ ਚੋਟ ਪਈ ਹੈ ਕਾਲਜੇ ਨੂੰ ਵੀ, ਸਾਡਾ ਇੱਕ ਮਹਾਨ ਸੂਰਮਾ ਮਾਰਿਆ ਗਿਆ ਏ। ਚੋਟਾਂ ਪਾਨ ਤਬਾਲੀ ਜਾਸਨ ਯੁੱਧ ਨੂੰ ਤਬਾਲੀ, ਢੋਲ ਵਜਾਉਣ ਵਾਲਾ ਅਰਬੀ ਦਾ ਸ਼ਬਦ ਹੈ। ਸਾਹਿਬ ਕਮਾਲ ਕਹਿੰਦੇ ਤਬਲ, ਅਰਬੀ ਦਾ ਸ਼ਬਦ ਹੈ ਤਬਲ। ਤਬਲੇ ਤੇ ਚੋਟ ਮਾਰਨ ਵਾਲਾ ਜਿਹੜਾ ਤਬਾਲੀ ਹੈ, ਚੋਟਾਂ ਪਾਣ ਤਬਾਲੀ ਜਾਸਨ ਯੁੱਧ ਨੂੰ, ਉਹਨੂੰ ਕਹਿੰਦੇ ਉਹ ਲਾ ਨਗਾਰੇ ਉੱਤੇ ਚੋਟ, ਦੁਰਗਾ ਨੂੰ ਅੱਜ ਬੰਨ ਕੇ ਲਿਆਉਣਾ ਹੈ। ਸਾਡਾ ਮਾਨ ਸੂਰਮਾ ਮਾਰ ਦਿੱਤਾ ਜੋ ਉਸ ਮਾਈ ਨੂੰ ਦੇਵੀ ਨੂੰ ਬੰਨ ਕੇ ਲਿਆਉਣਾ ਏ। ਥਰ ਥਰ ਪ੍ਰਥਮੀ ਚਾਲੀ ਦਲਾਂ ਖੜੰਦਿਆਂ, ਨਾਓ ਜਵੇ ਹੈ ਹਾਲੀ ਸਹ ਦਰਿਆਓ ਵਿੱਚ। ਥਰ ਥਰ ਜਦੋਂ ਕੋਈ ਭਾਰੀ ਕਰ ਭਰਕਮ ਚੀਜ਼ ਚੱਲਦੀ ਹੈ ਤੇ ਧਰਤੀ ਕੰਬਦੀ ਹੈ। ਮਹਾਰਾਜ ਕਹਿੰਦੇ ਨੇ ਐਡੇ ਐਡੇ ਸੂਰਮੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਬਚੇ ਖੁਚੇ ਸੁੰਭ ਦਾ ਭਰਾ ਨਸੁੰਭ ਇਕੱਠੇ ਹੋ ਕੇ ਸੂਰਮਿਆਂ ਨੂੰ ਲੈ ਕੇ ਚੱਲ ਪਏ ਨੇ। ਨਾਓ ਜਵੇ ਹੈ ਹਾਲੀ ਸਹ ਦਰਿਆਓ ਵਿੱਚ। ਸਹ ਦਾ ਮਤਲਬ ਭਰਿਆ, ਦਰਿਆਓ ਜਿਵੇਂ ਭਰੇ ਦਰਿਆ ਦੀਆਂ ਛੱਲਾਂ ਵਿੱਚ ਬੇੜੀ ਕੰਬਦੀ ਹੈ ਨਾ, ਇੱਦਾਂ ਸੂਰਮਿਆਂ ਰੂਪੀ ਛੱਲਾਂ ਵਿੱਚ ਧਰਤੀ ਕੰਬ ਉੱਠੀ ਹੈ। ਸਹ ਦਰਿਆਓ ਵਿੱਚ, ਤੇ ਫਾਰਸੀ ਵਿੱਚ ਸਹ ਦਾ ਮਤਲਬ ਖਸਮ ਵੀ ਹੁੰਦਾ ਹੈ। ਦਰਿਆ ਦਾ, ਨਦੀ ਦਾ ਪਤੀ ਕੌਣ? ਸਮੁੰਦਰ। ਜਿਵੇਂ ਸਮੁੰਦਰ ਦੀਆਂ ਛੱਲਾਂ ਵਿੱਚ ਜਹਾਜ਼ ਡੋਲਦੇ ਨੇ, ਇਹੋ ਡੂੰਘੇ ਦਰਿਆ ਵਿੱਚ ਫਸੀ ਬੇੜੀ ਵਾਂਗੂ ਇਹ ਧਰਤੀ ਡੋਲਣ ਲੱਗ ਪਈ ਹੈ। ਧੂੜ ਉਤਾਹ ਕਾਲੀ ਛੜੀ ਤੁਰੰਗਮਾ, ਜਾਣ ਪੁਕਾਰੋ ਚਾਲੀ ਧਰਤੀ ਇੰਦਰ ਥੈ। ਪਾਤਸ਼ਾਹ ਕਹਿੰਦੇ ਨੇ ਘੋੜਿਆਂ ਦੇ ਪੌੜਾਂ ਨਾਲ ਤੁਰੰਗਮਾ, ਤੁਰੰਗ ਘੋੜਿਆਂ ਦੇ ਪੌੜਾਂ ਨਾਲ ਧੂੜ ਉੱਡੀ ਹੈ ਤੇ ਧੂੜ ਨੇ ਅਸਮਾਨ ਢੱਕ ਲਿਆ ਏ। ਜਾਣ ਪੁਕਾਰੋ ਚਾਲੀ ਧਰਤੀ ਇੰਦਰ ਥੈ, ਐਸੀ ਗਰਦਿਸ਼ ਉੱਡੀ ਹੈ, ਐਸੀ ਮਿੱਟੀ ਉੱਡੀ ਹੈ, ਧੂੜ ਉੱਡੀ ਹੈ। ਏਦਾਂ ਲੱਗਦਾ ਇਹ ਬਾਦਸ਼ਾਹ ਕਹਿੰਦੇ ਜਿਵੇਂ ਧਰਤੀ ਵਿਚਾਰੀ ਇੰਦਰ ਕੋਲ ਸ਼ਿਕਾਇਤ ਕਰਨ ਚੱਲੀ ਹੋਵੇ। ਆਦੇ ਨਾ ਇੰਦਰ ਥਾਂ ਰਹਿੰਦਾ, ਹਿੰਦੂ ਵੀ ਇੰਦਰਪੁਰੀ ਵਿੱਚ ਰਹਿੰਦਾ। ਬਾਦਸ਼ਾਹ ਕਹਿੰਦੇ ਏਦਾਂ ਲੱਗਾ ਵੀ ਉਹਨੂੰ ਸ਼ਿਕਾਇਤ ਕਰਨ ਚੱਲੀ ਆ ਵੀ ਮਿੱਟੀ ਘੱਟਾ ਬੜਾ ਹੀ, ਅੰਨੇ ਹੋ ਗਏ ਨੇ ਲੋਕ, ਵਰਖਾ ਦੀਆਂ ਚਾਰ ਬੂੰਦਾਂ ਸੁੱਟਦੇ। ਇਉਂ ਮਹਿਸੂਸ ਹੋ ਰਿਹਾ ਮਿੱਟੀ ਤਾਂ ਨੂੰ ਉੱਡੀ ਜਾਂਦੀ ਵੇਖ ਕੇ। ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ, ਚੱਲੇ ਸੋ ਹੋਏ ਦੁਰਗ ਸਾ ਜਣ ਕਾਬੇ ਹਾਜੀ। ਆਹਰ ਕਿਰਤ, ਆਹਰੀਆਂ ਕਿਰਤ ਕਰਨ ਵਾਲਿਆਂ ਨੂੰ, ਉੱਦਮ ਪੁਰਸ਼ਾਰਥ ਕੀਤਾ। ਜਿਵੇਂ ਆਪਾਂ ਕਹਿ ਦਿੰਦੇ ਨਾ ਫਲਾਣੇ ਦੇ ਮੁੰਡੇ ਨੂੰ ਕੰਮ ਮਿਲ ਗਿਆ, ਕੰਮ ਤੇ ਲੱਗ ਗਿਆ ਹੈ, ਉਹ ਕੰਮ ਤੇ ਲੱਗਣਾ ਚਾਹੁੰਦਾ ਸੀ, ਇੱਛਾ ਸੀ ਕਿਰਤ ਕਰਨ ਦੀ। ਕਹਿੰਦੇ ਇਹ ਜਿਹੜੇ ਸਿਪਾਹੀ ਨੇ ਨਾ ਦੈਂਤ ਨੇ, ਜਦੋਂ ਸਰਣੁਤ ਬੀਜ ਮਰੇ ਦੀ ਖਬਰ ਮਿਲੀ ਹੈ, ਇਉਂ ਲੱਗਦਾ ਇਹ ਜਿਵੇਂ ਸਿਪਾਹੀਆਂ ਨੂੰ, ਲੜਾਕਿਆਂ ਨੂੰ ਲੜਾਈ ਕਰਨ ਦਾ ਕਿੱਤਾ ਮਿਲ ਗਿਆ, ਪੁਰਸ਼ਾਰਥ ਮਿਲ ਗਿਆ, ਜਿਵੇਂ ਇਹ ਬੜਾ ਰੁੱਝ ਕੇ ਕੰਮ ਕਰਦੇ ਨੇ ਲੜਾਈ ਝਗੜੇ ਵਾਲਾ। ਬਾਦਸ਼ਾਹ ਆਖਣ ਲੱਗੇ ਸੂਰਮਿਆਂ ਨੂੰ ਜੰਗ ਕਰਨ ਦਾ ਆਹਰ ਉਤਸ਼ਾਹ ਕਿੱਦਾਂ ਮਹਿਸੂਸ ਹੋਇਆ, ਨਸੀਬ ਹੋਇਆ ਏ। ਇਉਂ ਫੌਜਾਂ ਨੂੰ ਤਿਆਰ ਕਰਕੇ ਸੂਰਿਆਂ ਨੇ ਫੌਜ ਨੂੰ ਸਾਜ ਕੇ ਇਸ ਆਹਰ ਨੂੰ ਖੁਸ਼ੀ ਦੇ ਨਾਲ ਸ਼ੁਰੂ ਕੀਤਾ ਹੈ। ਚੱਲੇ ਸੋਹੇ ਦੁਰਗ ਸਾਜਣ ਕਾਬੈ ਹਾਜੀ। ਹੱਜ ਤੇ ਜਾਣ ਵਾਲਾ, ਇਸਲਾਮ ਦੇ ਵਿੱਚ ਇਹ ਅਸੂਲ ਹੈ, ਕੋਈ ਮਰਦਾ ਮਰ ਜਾਵੇ ਅਖੀਰਲੇ ਸਵਾਸ ਆਉਣ ਤੋਂ ਪਹਿਲਾਂ ਇੱਕ ਵਾਰ ਸੱਚਾ ਮੁਸਲਮਾਨ ਕਾਬੇ ਦੇ ਦਰਸ਼ਨ ਕਰਦਾ ਹੈ, ਹੱਜ ਤੇ ਜਾਂਦਾ ਹੈ। ਸਿੱਖਾਂ ਦਾ ਕਾਬਾ ਮੱਕਾ ਕੀ ਹੈ? ਹਰਿਮੰਦਰ ਸਾਹਿਬ। ਔਰ ਸਿੱਖ ਵੀ ਜੀਵਨ ਵਿੱਚ ਇਹਦੇ ਦਰਸ਼ਨ ਕਰਦਾ ਹੈ ਔਰ ਕਰਦਾ ਰਹੇਗਾ, ਨਹੀਂ ਤੇ ਜਦੋਂ ਢਾ ਦਿੱਤਾ ਸੀ ਨਾ ਮੁਗਲਾਂ ਨੇ ਤੇ ਪਾਸੇ ਵੀ ਬਣਾ ਸਕਦੇ ਸੀ ਅਸੀਂ, ਪਰ ਨਹੀਂ, ਉਹ ਕਿਸੇ ਇੰਜੀਨੀਅਰ ਨੇ ਨਹੀਂ, ਸਾਡੇ ਗੁਰੂ ਅਰਜਨ ਸਾਹਿਬ ਨੇ ਆਪ ਬੈਠ ਕੇ ਬਣਵਾਇਆ। ਤਖ਼ਤ ਢਹਿ ਗਿਆ ਸੀ, ਜੇ ਉਹ ਕੇਵਲ ਬਿਲਡਿੰਗ ਹੁੰਦੀ ਤੇ ਸਿੱਖਾਂ ਅਸੀਂ ਕਿਤੇ ਪਾਸੇ ਜਗ੍ਹਾ ਲੈ ਕੇ ਬਣਾ ਲੈਂਦੇ, ਉਹ ਸਾਡੇ ਬਾਪੂ ਹਰਗੋਬਿੰਦ ਸਾਹਿਬ ਨੇ ਥਾਪਿਆ ਹੈ।
ਉਹ ਸਾਡਾ ਮੱਕਾ ਏ ਤੇ ਜਿਹਨੂੰ ਮੱਕੇ ਦੇ ਦਰਸ਼ਨ ਨਾ ਆਏ ਉਹ ਮੁਸਲਮਾਨ ਕੱਚਾ ਏ ਤੇ ਜਿਹਨੂੰ ਹਰਿਮੰਦਰ ਦੇ ਦਰਸ਼ਨ ਨਾ ਆਏ ਉਹਦੇ ਸਿੱਖ ਦੇ ਪੱਲੇ ਕੱਖ ਨਹੀਂ ਜੇ। ਇੱਥੇ ਨਿਰੀ ਸ਼ਬਦ ਗੁਰੂ ਦੀ ਗੱਲ ਨਹੀਂ, ਸ਼ਬਦ ਨੂੰ ਗੁਰੂ ਬਣਾਉਣ ਵਾਲੇ ਗੁਰੂ ਨਾਨਕ ਤੋਂ ਲੈ ਕੇ ਕਲਗੀਧਰ ਬਾਦਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਇਹ ਸਥਾਨ ਬਣੇ ਨੇ। ਉਦੋਂ ਸ਼ਬਦ ਗੁਰੂ ਨਹੀਂ ਸੀ ਜਦੋਂ ਉਹਨਾਂ ਗੁਰੂ ਸਾਹਿਬਾਨਾਂ ਨੇ ਇਹ ਸਾਡੇ ਮੱਕੇ ਕਾਬੇ ਬਣਾਏ ਨੇ। ਇਸ ਕਰਕੇ ਸਾਡੇ ਲਈ ਓਨੇ ਹੀ ਸਤਿਕਾਰਯੋਗ ਨੇ ਜਿੰਨਾ ਸਾਡਾ ਗੁਰੂ ਗ੍ਰੰਥ ਸਾਹਿਬ ਸਤਿਕਾਰਯੋਗ ਹੈ। ਸਾਡੇ ਲਈ ਬੰਗਲਾ ਸਾਹਿਬ, ਸਾਡੇ ਲਈ ਹਰਿਮੰਦਰ, ਸਾਡੇ ਲਈ ਅਕਾਲ ਤਖ਼ਤ, ਸਾਡੇ ਲਈ ਪੰਜੋ ਤਖ਼ਤ, ਸਾਡੇ ਲਈ ਸਮੂਹ ਗੁਰਧਾਮ ਓਨੇ ਹੀ ਸਤਿਕਾਰਤ ਨੇ ਜਿੰਨਾ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਹਰ ਬੰਦਾ ਇਸਲਾਮ ਨੂੰ ਕਬੂਲਣ ਵਾਲਾ ਜੇ ਮੱਕੇ ਕਾਬੇ ਨਹੀਂ ਗਿਆ ਤੇ ਉਹਨੇ ਜੀਵਨ ਵਿਅਰਥ ਗਵਾ ਲਿਆ। ਤੇ ਜਿਵੇਂ ਇਕੱਠੇ ਹੋ ਕੇ ਮੁਸਲਮਾਨ ਸਾਰੇ ਕਾਬੇ ਨੂੰ ਜਾਂਦੇ ਨੇ ਨਾ ਹੱਜ ਕਰਨ, ਉਹਨਾਂ ਨੂੰ ਹਾਜੀ ਕਹਿੰਦੇ ਨੇ, ਕੇਵਲ ਜਿਹੜਾ ਹੱਜ ਕਰ ਆਵੇ, ਹੋਰ ਕਿਸੇ ਨੂੰ ਨਹੀਂ। ਪਾਤਸ਼ਾਹ ਕਹਿੰਦੇ ਨੇ ਉਹ ਦੁਰਗਾ ਵੱਲ ਚੱਲੇ ਨੇ ਜਿੱਦਾਂ ਕਾਬੇ ਨੂੰ ਹੱਜ ਕਰਨ ਚੱਲੇ ਹੋਣ। ਇੰਨੀ ਭੀੜ ਹੈ, ਇੰਨੇ ਜ਼ਿਆਦੇ ਇਹਨਾਂ ਦੀ ਗਿਣਤੀ ਹੈ, ਇਕੱਠੇ ਹੋ ਕੇ ਚੱਲ ਪਏ ਨੇ। ਤੀਰੀ ਤੇਗੀ ਜਮਦੜੀ ਰਣਵੰਡੀ ਭਾਜੀ, ਇੱਕ ਘਾਇਲ ਘੁੰਮਣ ਸੂਰ ਮੈਂ ਜਣ ਮਕਤਬ ਕਾਜੀ। ਤੀਰੀ ਤੇਗੀ ਜਮਦੜੀ, ਜਮਦਾ ਵਾਹਨ ਝੋਟੇ ਦੀ ਖੱਲ ਵਾਲਾ ਜਿਹੜਾ ਨਗਾਰਾ ਸੀ ਉਹਦੇ ਤੇ ਵੱਜਿਆ ਇਹ ਡੰਕਾ। ਤੇ ਕਿਸੇ ਦੇ ਨਿਆਣਾ ਹੋਵੇ ਤੇ ਭਾਜੀ ਨਹੀਂ ਵੰਡਦੇ, ਮਠਿਆਈ ਨਹੀਂ ਵੰਡਦੇ। ਪਾਤਸ਼ਾਹ ਕਹਿੰਦੇ ਨੇ ਤੇਰਾ ਤੇ ਦੇ ਨਾਲ ਏਦਾਂ ਟੁਕੜੇ ਉੱਛਲ ਰਹੇ ਨੇ ਸੂਰਮਿਆਂ ਦੇ ਵੀ ਜਿੱਦਾਂ ਮਾਸ ਦੀ ਭਾਜੀ ਵੰਡੀ ਜਾ ਰਹੀ ਹੋਵੇ। ਏਦਾਂ ਦਾ ਮਹਿਸੂਸ ਹੋ ਰਿਹਾ ਏ। ਜੰਗ ਨੂੰ ਬਿਆਨ ਕਰਨਾ ਜੰਗ ਦੇ ਵਿਧਾਤਾ ਨਾਲੋਂ ਕਲਗੀਧਰ ਨਾਲੋਂ ਕੋਈ ਕਵੀ ਵਧੀਆ ਨਹੀਂ ਬਿਆਨਬਾਜ਼ੀ ਕਰ ਸਕਿਆ। ਕਹਿੰਦੇ ਇਉਂ ਜਿਵੇਂ ਮਠਿਆਈਆਂ ਵੰਡੀ ਦੀਆਂ ਨੇ ਏਦਾਂ ਮਾਸ ਦੇ ਟੁਕੜੇ ਵੰਡੀ ਦੇ ਨੇ। ਰਾਕਸ਼ਸਾਂ ਦੇ ਆਗੂਆਂ ਨੇ ਆਪਣੇ ਸੂਰਮਿਆਂ ਵਿੱਚ ਤੀਰਾਂ ਤੇ ਤਲਵਾਰਾਂ ਦੀ ਅੰਤਰੀ ਭਾਵ ਸਮਝੋ ਭਾਜੀ ਵੰਡੀ ਹੈ, ਜਿਵੇਂ ਮਠਿਆਈ ਵੰਡੀ ਦੀ। ਸ਼ਾਸਤਰ ਵੰਡੇ ਨੇ ਤਗੜੇ ਹੋ ਜਾਓ, ਦੁਰਗਾ ਨੂੰ ਫੜ ਕੇ ਲਿਆਉਣਾ ਏ। ਇੱਕ ਘਾਇਲ ਘੁੰਮਣ ਸੂਰ ਮੈਂ ਜਣ ਮਕਤਬ ਕਾਜੀ। ਮਕਤਬ ਅਰਬੀ ਦਾ ਸ਼ਬਦ ਹੈ, ਪਾਠਸ਼ਾਲਾ। ਹੁਣ ਮਦਰਸਿਆਂ ਵਿੱਚ ਪਾਠਸ਼ਾਲਾ ਵਿੱਚ ਬੱਚੇ ਲੈਣ ਲਾ ਕੇ ਬਹਿ ਜਾਂਦੇ ਸੀ ਪੜ੍ਹਾਈ ਕਰਨ ਲਈ, ਦੋ ਚਾਰ ਲੈਣਾ। ਤੇ ਉਹ ਜਿਹੜਾ ਕਾਜੀ ਹੁੰਦਾ ਸੀ, ਟੀਚਰ ਹੁੰਦਾ ਸੀ, ਉਹ ਐ ਘੇਰੇ ਘੇਰੇ ਹੱਥ ਵਿੱਚ ਸੋਟੀ ਦੀ ਸੋਟੀ ਲੈ ਕੇ ਫਿਰਦਾ ਸੀ, ਪੜ੍ਹਾਉਂਦਾ ਬੱਚਿਆਂ ਨੂੰ। ਜਿਵੇਂ ਟੀਚਰ ਆਪਣੇ ਤਿੰਨ ਚਾਰ ਲੈਣਾ ਹੁਣ ਬੈਂਚ ਲੱਗੇ ਹੁਣ ਕਲਾਸ ਵਿੱਚ ਤੇ ਘੁੰਮਦੇ ਨੇ ਨਾ, ਏਦਾਂ ਫੱਟ ਖਾ ਕੇ ਜਿਵੇਂ ਕੋਈ ਕਾਜੀ ਉਸ ਪਾਠਸ਼ਾਲਾ ਵਿੱਚ ਬੱਚਿਆਂ ਦੇ ਇਰਦ ਗਿਰਦ ਘੁੰਮਦਾ ਏ। ਸੂਰਮੇ ਮਹਾਰਾਜ ਕਹਿੰਦੇ ਇਉਂ ਘੁੰਮ ਰਹੇ ਨੇ ਜ਼ਖਮਾਂ ਦੇ ਸਹਿ ਧੋ ਕੇ। ਇੱਕ ਵੀਰਪੁਰ ਉੱਤੇ ਬਰਸ਼ੀਏ ਜਿਉਂ ਚੁੱਕ ਪਾਉਣ ਨਿਵਾਜੀ। ਇੱਕ ਦੁਰਗਾ ਸੌ ਹੋਏ ਖੁਨਸ ਕਾਇ ਖੁਨਸਾਇਨ ਤਾਜੀ। ਕੁਝ ਵੀਰ ਐਸੇ ਨੇ ਜਿਹੜੇ ਬਰਸ਼ੀਆਂ ਵਿੱਚ ਪਰੋ ਦਿੱਤੇ ਨੇ ਉਸ ਦੇਵੀ ਨੇ, ਤੇ ਏਦਾਂ ਪਰੋਏ ਹੋਏ ਝੁਕੇ ਨੇ ਜਿੱਦਾਂ ਕੋਈ ਮੱਕੇ ਜਾ ਕੇ ਨਮਾਜ਼ ਪੜ੍ਹਦਾ ਏ, ਨਮਾਜ਼ ਝੋਕੇ ਪੜ੍ਹੀ ਦੀ ਹੈ ਨਾ, ਜਿੱਦਾਂ ਕੋਈ ਮੁਸੱਲਾ ਵਿਛਾ ਕੇ ਪੰਜ ਵਕਤ ਦਾ ਨਮਾਜ਼ੀ ਨਮਾਜ਼ ਪੜ੍ਹਦਾ ਏ। ਇਉਂ ਬਰਸ਼ੀ ਦੇ ਵਿੱਚ ਵਿੰਨ ਵਿੰਨ ਕੇ ਪਰੋ ਪਰੋ ਕੇ ਉਸ ਮਾਈ ਨੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਦੈਂਤਾਂ ਦਾ ਦ੍ਰਿਸ਼ ਐਸਾ ਬਣਾ ਦਿੱਤਾ ਜਿਵੇਂ ਸਾਰੇ ਥੱਲੇ ਝੁੱਕ ਕੇ ਉਹਦੇ ਖਸਮ ਦੀ ਯਾਦ ਵਿੱਚ ਕਲਮਾ ਪੜ੍ਹ ਰਹੇ ਹੋਣ। ਇਹ ਦ੍ਰਿਸ਼ ਪੇਸ਼ ਕਰਦੇ ਨੇ ਕਲਗੀਧਰ ਤੇ ਕੁਝ ਦੁਰਗਾ ਦੇ ਸਾਹਮਣੇ। ਇੱਕ ਦੁਰਗਾ ਸੌਹੇ ਖੁਨਸਕੈ ਗੁੱਸੇ ਵਿੱਚ ਆ ਕੇ ਖੁਨਸਾਇਨ ਤਾਜੀ, ਘੋੜਿਆਂ ਨੂੰ ਨਚਾਉਂਦੇ ਨੇ। ਤਾਜੀ ਘੋੜਾ, ਫਾਰਸੀ ਵਿੱਚ ਅਰਬੀ ਦੇ ਘੋੜੇ ਨੂੰ, ਅਰਬੀ ਦਾ ਚੰਗਾ ਘੋੜਾ, ਨੁਕਰਾ ਘੋੜਾ ਕਹਿੰਦੇ ਨੇ। ਘੋੜਿਆਂ ਨੂੰ ਗੁੱਸੇ ਨਾਲ ਨਚਾ ਕੇ ਸਾਹਮਣੇ ਆਉਂਦੇ ਨੇ। ਤਾਜੀ ਤੁਰਕੀ ਸੋਇਨਾ ਰੁਪਾ ਕੱਪੜ ਕੇਰੇ ਪਾਰਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤਾਜੀ ਤੁਰਕੀ ਸੋਇਨਾ ਰੁਪਾ ਕੱਪੜ ਗੇਰੇ ਭਾਰਾ। ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ, ਇਹ ਬਾਣੀ ਨੂੰ ਪੜ੍ਹਦੇ ਜਾਓ। ਅੱਗੇ ਕਹਿੰਦੇ ਨੇ ਇੱਕ ਧਾਮਨ ਦੁਰਗਾ ਸਾਹਮਣੇ ਜੋ ਭੁਖਿਆਏ ਭਾਜੀ। ਹੁਣ ਭੁੱਖਾ ਬੰਦਾ ਨਾ, ਪੰਜਾਂ ਸੱਤਾਂ ਦਿਨਾਂ ਦਾ ਭੁੱਖਾ ਬੰਦਾ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਰੋਟੀ ਵੇਖ ਕੇ ਕਿੱਦਾਂ ਭੱਜਦਾ ਹੈ, ਜੈਸੇ ਭੁੱਖੇ ਪ੍ਰੀਤ ਅਨਾਜ। ਭੁੱਖੇ ਬੰਦੇ ਨੂੰ ਲਾਲਚ ਦਿਓ ਵੀ ਤੈਨੂੰ ਰਾਜਾ ਬਣਾ ਦਈਏ, ਤੈਨੂੰ ਤਖ਼ਤ ਤੇ ਬਹਾ ਦਈਏ, ਦੌਲਤਾਂ ਨਾਲ ਤੇਰਾ ਘਰ ਭਰ ਦਈਏ, ਜੇ ਤੇ ਇੱਕ ਅੱਧੇ ਦਿਨ ਦਾ ਭੁੱਖਾ ਤੇ ਮਨ ਵੀ ਜਾਵੇਗਾ, ਜੇ ਅੱਠਾਂ ਦਸਾਂ ਦਿਨਾਂ ਦਾ ਭੁੱਖਾ ਨੇ ਕਹਿਣਾ ਮੈਂ ਅੱਗ ਲਾਉਣੀ ਹੈ ਤੇਰੇ ਤਖ਼ਤ ਨੂੰ, ਮੈਂ ਅੱਗ ਲਾਉਣੀ ਹੈ ਇਹਨਾਂ ਦੌਲਤਾਂ ਨੂੰ, ਮੈਨੂੰ ਰੋਟੀ ਬੋਟੀ ਦਾ ਪ੍ਰਬੰਧ ਕਰ ਦੇ, ਮੇਰੀਆਂ ਆਂਦਰਾਂ ਮਰ ਚੱਲੀਆਂ ਹੀ ਭੁੱਖ ਨਾਲ, ਪਿਆਸ ਨਾਲ ਸੁੱਕ ਚੱਲੀਆਂ ਹੀ। ਭੁੱਖਾ ਬੰਦਾ ਜਿਵੇਂ ਰੋਟੀ ਵੇਖ ਕੇ ਦੌੜਦਾ ਏ, ਇੱਕ ਧਾਵਨ ਦੁਰਗਾ ਸਾਹਮਣੇ ਜਿਉਂ ਭੁੱਖੇ ਆਏ ਭਾਜੀ, ਦੁਰਗਾ ਨੂੰ ਵੇਖ ਕੇ ਏਦਾਂ ਭੱਜਦੇ ਨੇ ਜਿਹਦਾ ਰੋਟੀ ਵੱਲ ਵੇਖ ਕੇ ਭੁੱਖਾ ਭੱਜਦਾ ਹੈ, ਏਦਾਂ ਦੌੜਦੇ ਨੇ ਵਾਰ ਕਰਨ ਦੇ ਲਈ। ਉਹ ਜਿਹੜੇ ਦੈਂਤ ਨੇ, ਉਹ ਬਾਹੂਬਲੀ ਦੈਂਤ ਇਉਂ ਦੌੜਦੇ ਨੇ। ਬਾਜੀ ਦੇ ਅਨੇਕਾਂ ਅਰਥ ਹੁੰਦੇ ਨੇ, ਬਾਜੀ ਦਾ ਮਤਲਬ ਸਾਹਿਬ ਸੱਚੇ ਪਾਤਸ਼ਾਹ ਕਮੀਨਾ ਵੀ ਕਰਦੇ ਨੇ, ਕਮੀਨਾ ਬੰਦਾ। ਹੁਣ ਇੱਥੇ ਇਹ ਗਰਭ ਵਿੱਚ ਨੇ, ਇੱਥੇ ਦੈਂਤਾਂ ਦਾ ਜਿਹੜਾ ਚਰਿੱਤਰ ਹੈ ਉਹ ਕਮੀਨਿਆਂ ਵਾਲਾ ਹੈ, ਕਿਉਂਕਿ ਬੰਦੇ ਨੂੰ ਵਿਕਾਰ ਕਮੀਨਾ ਬਣਾ ਦਿੰਦੇ ਨੇ, ਕਾਮ ਕ੍ਰੋਧ ਵਿੱਚ ਗਲਤਾਨ ਕਰ ਦਿੰਦੇ ਨੇ, ਲਾਲਤਾ ਖੱਟਣ ਤੇ ਮਜਬੂਰ ਕਰ ਦਿੰਦੇ ਨੇ। ਇਸ ਪ੍ਰਕਾਰ ਦੇ ਨਾਲ ਇਹਦੇ ਕਈ ਅਰਥ ਬਣਦੇ ਨੇ, ਨੀਚ, ਪਾਮਰ, ਕਮੀਨਾ, ਇਹ ਫਾਰਸੀ ਦਾ ਲਫ਼ਜ਼ ਹੈ ਬਾਜ਼ੀ। ਅੱਗੇ ਕਹਿੰਦੇ ਨੇ ਕਦੇ ਨਾ ਰੱਜੇ ਜੁੱਧ ਤੇ ਰੱਜ ਹੋਏ ਰਾਜੀ, ਜਿਨ੍ਹਾਂ ਇੰਦਰ ਵਰਗੇ ਦੇਵਤੇ ਢਾਏ ਨੇ, ਜਿਨ੍ਹਾਂ ਨੇ ਬੜੇ ਬੜੇ ਯੁੱਧ ਕੀਤੇ ਨੇ, ਜਿਹੜੇ ਇਉਂ ਲੱਗਦਾ ਸੀ ਯੁੱਧ ਕਰਕੇ ਰੱਜਦੇ ਹੀ ਨਹੀਂ, ਅੱਜ ਮਾਈ ਦੇ ਸਾਹਮਣੇ, ਅੱਜ ਉਸ ਕਾਲੀ ਜਿਹੀ ਬੀਬੀ ਦੇ ਸਾਹਮਣੇ, ਦੁਰਗਾ ਦੇ ਸਾਹਮਣੇ ਇਉਂ ਲੱਗਦਾ ਇਹ ਥੱਕ ਗਏ ਨੇ, ਉਹ ਟੁੱਟ ਗਏ ਨੇ, ਇਉਂ ਲੱਗਦਾ ਅੱਜ ਯੁੱਧ ਕਰਕੇ ਰੱਜ ਗਏ ਨੇ, ਕਿਉਂਕਿ ਮੁਕਾਬਲਾ ਬਰਾਬਰ ਤੇ ਚੱਲ ਰਿਹਾ ਏ। ਬੱਜੇ ਸੰਗਲੀ ਵਾਲੇ ਸੰਗਰ ਡੋਹਰੇ, ਡਾਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ। ਮਹਾਰਾਜ ਕਹਿੰਦੇ ਨੇ ਸੰਗਲਾਂ ਨਾਲ ਵੱਧੇ ਬੜੇ ਬੜੇ ਧੌਂਸੇ ਨਗਾਰੇ, ਦੋਹਰਿਆਂ ਸੰਗਾਂ ਨਾਲ ਵੱਧੇ, ਜਦੋਂ ਵੱਜਦੇ ਨੇ ਫਿਰ ਸੰਗਰ ਮੱਚਦੇ ਰਣਭੂਮੀ ਦੇ ਅੰਦਰ, ਸੰਗਰ ਡੋਹਰੇ ਦੋਹਰਿਆਂ ਸੰਗਲਾਂ ਨਾਲ ਵੱਜੇ ਨਗਾਰੇ ਵੱਜ ਰਹੇ ਨੇ। ਡਾਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ, ਹਾਠਾਂ ਪਰਾ ਜਟਾਂ ਵਾਲੇ ਸੂਰਮੇ, ਦੇਵਤੇ ਅਤੇ ਦੈਂਤ ਡਹੇ ਡਹਿ ਪਏ ਨੇ, ਲੱਗੇ ਹੋਏ ਨੇ ਕਿੱਥੇ, ਮੈਦਾਨੇ ਜੰਗ ਦੇ ਖੇਤ ਅੰਦਰ ਲਾਈਨਾਂ ਬਣਾ ਕੇ। ਉਹ ਪਰਾ ਦਾ ਮਤਲਬ ਮੀਨਸ ਕਤਾਰ, ਇੱਕ ਲਾਈਨ ਵਿੱਚ ਖਲੋ ਕਰਕੇ ਉਹ ਸੂਰਮੇ ਆਪਸ ਵਿੱਚ ਲੜ ਰਹੇ ਨੇ। ਨੇਜੇ ਬੰਬਲੀ ਵਾਲੇ ਦਿਸਣ ਓਰੜੇ, ਰੇਸ਼ਮਾਂ ਦੀਆਂ ਜ਼ਰੀਆਂ ਫੁੱਲਾਂ ਝੰਡਿਆਂ ਦੇ ਨਾਲ ਇਹਨਾਂ ਦੇ ਵਰਸ਼ੇ ਜਿਹੜੇ ਨੇ ਸੱਜੇ ਹੋਏ ਨੇ, ਦਿਸਣ ਓਰੜੇ ਹੱਥਾਂ ਦੇ ਵਿੱਚ ਚੁੱਕੇ ਹੋਏ ਇਹ ਵਰਸ਼ੇ ਦਿਖ ਰਹੇ ਨੇ, ਫੁੰਮਣਾ ਦੇ ਨਾਲ ਟਹਿਕਦੇ ਮਹਿਕਦੇ ਵਰਸ਼ੇ, ਝੰਡੀਆਂ ਨਾਲ ਟਹਿਕਦੇ ਮਹਿਕਦੇ ਉਹ ਵਰਸ਼ੇ ਦਿਖ ਰਹੇ ਨੇ। ਇਉਂ ਲੱਗਦਾ ਇਹ ਚੱਲੇ ਜਾਣ ਜਟਾਲੇ ਨਹਾਵਣ ਗੰਗ ਨੂੰ, ਜਦੋਂ ਸਾਧ ਜਟਾਂ ਵਾਲੇ ਗੰਗਾ ਤੇ ਜਾਂਦੇ ਨਾ, ਉਹਨਾਂ ਦੇ ਹੱਥਾਂ 'ਚ ਝੰਡੀਆਂ ਹੁੰਦੀਆਂ ਛੋਟੀਆਂ ਛੋਟੀਆਂ, ਜਿਸ ਵੀ ਪੰਥ ਦੇ ਹੋਣਗੇ ਉਹ, ਕਿਉਂਕਿ ਸਨਾਤਨ ਹਿੰਦੂਆਂ ਵਿੱਚ ਕਈ ਪੰਥ ਨੇ, ਵਿਚਾਰ ਨਹੀਂ ਰਲੀ, ਵਿਚਾਰ ਦੀ ਪਹਿਲ ਹੈ ਇਸ ਧਰਮ ਵਿੱਚ, ਵਿਚਾਰ ਨਹੀਂ ਰਲੀ, ਹਰ ਬੰਦੇ ਦੀ ਵਿਚਾਰ ਅੱਡੋ ਅੱਡ ਹੈ, 33 ਕਰੋੜ ਦੇਵਤੇ ਬਣ ਗਏ, ਇੱਦਾਂ ਪੰਥ ਬੜੇ ਨੇ, ਪਰ ਆਪੋ ਆਪਣੇ ਝੰਡੇ ਲਈ ਫਿਰਦੇ ਨੇ। ਪਾਤਸ਼ਾਹ ਕਹਿੰਦੇ ਨੇ ਇਸ ਪ੍ਰਕਾਰ ਦੇ ਨਾਲ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਗੰਗਾ ਤੇ ਜਟਾਂ ਵਾਲੇ ਸਾਧ ਝੰਡੀਆਂ ਲੈ ਕੇ ਨਹਾਉਣ ਚੱਲੇ ਹੋਣ, ਏਦਾਂ ਸੂਰਮੇ ਉਸ ਦੁਰਗਾ ਵੱਲ ਨੂੰ ਵੱਧ ਰਹੇ ਨੇ ਝੰਡੀਆਂ ਵਰਸ਼ਿਆਂ ਤੇ ਬੰਨ ਕਰਕੇ। ਪੌੜੀ ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਘਾਂ, ਵਾਛੜ ਕੱਤੀ ਸੂਰਿਆਂ ਵਿੱਚ ਖੇਤ ਕਤੰਗਾਂ। ਕੰਘਾਂ ਕਵਚ ਪਹਿਨ ਕੇ, ਮਾਈ ਨੇ ਵੀ ਕਵਚ ਪਹਿਨੇ ਆ, ਦੁਰਗਾ ਨੇ, ਉਹਨੂੰ ਵੀ ਪਤਾ ਹੈ ਵੀ ਕੋਈ ਤੀਰ ਸਿੱਧਾ ਆ ਗਿਆ ਤੇ ਛਾਤੀ ਨਾ ਵਿੰਨ ਜਾਵੇ, ਕੋਈ ਤਲਵਾਰ ਸਿੱਧੀ ਚੱਲ ਗਈ ਕਿਤੇ ਤਨ ਦਾ ਕੋਈ ਅੰਗ ਨਾ ਲੈ ਜਾਵੇ। ਪਾਤਸ਼ਾਹ ਕਹਿੰਦੇ ਨੇ ਦੁਰਗਾ ਨੇ ਤੇ ਉਸ ਕਾਲੀ ਨੇ ਸਰੀਰ ਉੱਤੇ ਕੰਘਾਂ ਸੰਜੋ ਸਜਾਈ ਹੋਈ ਹੈ, ਸੂਲ ਹੱਥ ਵਿੱਚ ਨੇਜੇ ਫੜੇ ਹੋਏ ਨੇ, ਉਹਨਾਂ ਵੀ ਵਰਸ਼ੇ ਫੜੇ ਹੋਏ ਨੇ, ਸ਼ਸਤਰਧਾਰੀ ਫੌਜਾਂ ਦੇ ਸਾਹਮਣੇ ਆਪਣੀ ਸ਼ਸਤਰਾਂ ਨਾਲ ਦੇਵਤਿਆਂ ਦੀ ਲੈਸ਼ ਫੌਜ ਨੂੰ ਲੈ ਕੇ ਸੰਜੋਆਂ ਪਹਿਨ ਕੇ ਖਲੋਤੀਆਂ ਨੇ, ਔਰ ਤਜਵੀਜ਼ਾਂ ਵਿਚਾਰ ਕਰ ਰਹੀਆਂ ਨੇ। ਵਾਛੜ ਕੱਤੀ ਸੂਰਿਆਂ ਵਿੱਚ ਖੇਤ ਖਤੰਗਾਂ, ਆਹਮੋ ਸਾਹਮਣੇ ਸੂਰਮੇ ਰਕਤ ਬੀਜ ਦੇ ਮਰਨ ਤੋਂ ਬਾਅਦ ਦੇਵਤੇ ਦੈਂਤਾਂ ਤੇ ਦੈਂਤ ਦੇਵਤਿਆਂ ਤੇ ਵਾਛੜ ਕੱਤੀ ਇਹਨਾਂ ਸੂਰਮਿਆਂ ਨੇ ਜਿਵੇਂ ਮੀਂਹ ਦੀ ਵਾਛੜ ਹੁੰਦੀ ਹੈ ਇਸ ਪ੍ਰਕਾਰ ਦੇ ਨਾਲ ਤੀਰਾਂ ਦੀ ਖਤੰਗਾਂ ਦੀ ਰਣਭੂਮੀ ਦੇ ਅੰਦਰ ਵਾਛੜ ਕਰ ਦਿੱਤੀ ਹੈ। ਧੂਹੇ ਕਿਰਪਾਣਾ ਤਿੱਖੀਆਂ ਬਡਲਾਹਨ ਅੰਗਾ ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ ਧੂਹੇ ਕਿਰਪਾਣਾ ਤਿੱਖੀਆਂ ਤਿੱਖੀਆਂ ਕਿਰਪਾਣਾ ਤਿੱਖੇ ਤੀਰ ਜਦੋਂ ਕਿਤੇ ਜਾ ਕੇ ਲੱਗਦੇ ਨੇ ਬਡਲਾਹਨ ਅੰਗਾ ਵੱਢ ਵੱਢ ਕੇ ਸੁੱਟੀ ਜਾਂਦੇ ਨੇ ਪਹਿਲਾਂ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਨਿਹੰਗ ਕਲਗੀਧਰ ਪਾਤਸ਼ਾਹ ਤੋਂ ਸੱਜਿਆ ਖਾਲਸਾ ਪੰਥ ਬਾਣੇ ਤੇ ਬਾਣੀ ਦਾ ਧਾਰਨੀ ਜਿਹੜੇ ਅੱਜ ਵੀ ਏਦਾਂ ਹੀ ਨਗਾਰੇ ਦਲ ਪੰਥ ਲੈ ਕੇ ਇੱਥੇ ਫਿਰ ਰਹੇ ਨੇ ਜਿੱਦਾਂ ਪੁਰਾਣੇ ਸਮੇਂ 'ਚ ਨਗਾਰੇ ਵੱਜਦੇ ਸੀ। ਸਾਹਿਬ ਸੱਚੇ ਪਾਤਸ਼ਾਹ ਇੱਥੇ ਨਿਹੰਗ ਸ਼ਬਦ ਵਰਤ ਰਹੇ ਨੇ, ਇਹਦੇ ਬੜੇ ਅਰਥ ਨੇ। ਭੇੜ ਪਿਆ ਨਿਹੰਗਾ, ਨਿਹੰਗ ਖੜਗ ਨੂੰ ਵੀ ਕਹਿੰਦੇ ਨੇ। ਜਦੋਂ ਇਹ ਆਪਸ 'ਚ ਭਿੜੇ ਨੇ, ਖੜਗ ਤੇ ਖੜਗ ਟਕਰਾਈ ਹੈ, ਇੱਦਾਂ ਲੱਗਦਾ ਨਿਹੰਗ ਭਿੜ ਰਹੇ ਨੇ। ਇੱਥੇ ਜਿਹੜਾ ਨਿਹੰਗ ਸ਼ਬਦ ਹੈ ਤਲਵਾਰ ਲਈ ਵੀ ਹੈ ਤੇ ਕਲਮ ਨੂੰ ਵੀ ਨਿਹੰਗ ਕਹਿੰਦੇ ਨੇ ਵੀ ਚੰਗੇ ਲਿਖਾਰੀ ਦੀ ਕਵੀ ਦੀ ਕਲਮ ਚੰਗੇ ਲਿਖਾਰੀ ਨਾਲ ਟਕਰਾ ਗਈ, ਭਾਵ ਕਿ ਕਲਮ ਦਾ ਮੁਕਾਬਲਾ ਖੜਗ ਦਾ ਮੁਕਾਬਲਾ। ਭੇੜ ਪਿਆ ਨਿਹੰਗਾ, ਨਿਹੰਗ ਮਗਰਮੱਛ ਨੂੰ ਵੀ ਕਹਿੰਦੇ ਨੇ। ਜਦੋਂ ਘੋੜੇ ਨਾਲ ਘੋੜਾ ਟਕਰਾਉਂਦਾ ਭੇੜ ਪਿਆ ਨਿਹੰਗਾ, ਘੋੜਿਆਂ ਨੂੰ ਵੀ ਨਿਹੰਗ ਕਹਿੰਦੇ ਨੇ। ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ, ਜਿਹੜਾ ਮੌਤ ਦੀ ਪਰਵਾਹ ਨਹੀਂ ਕਰਦਾ ਉਹਨੂੰ ਵੀ ਨਿਹੰਗ ਕਹਿੰਦੇ ਨੇ। ਨਿਰਭਉ ਹੋਇਓ ਭਇਆ ਨਿਹੰਗਾ, ਨਿਰਭਉ ਹੋਇਓ ਭਇਆ ਨਿਹੰਗਾ। ਗੁਰੂ ਅਰਜਨ ਸਾਹਿਬ ਨਿਹੰਗ ਕਹਾਉਣਾ ਜਿਹਨੂੰ ਭੈ ਨਹੀਂ ਮੌਤ ਦਾ। ਇਸ ਕਰਕੇ ਕਹਿੰਦੇ ਸੂਰਮੇ ਤਲਵਾਰਾਂ ਘੋੜੇ ਜੂਝ ਰਹੇ ਨੇ, ਯੁੱਧ ਮੱਚ ਰਿਹਾ ਏ, ਅਨੇਕਾਂ ਅਰਥ ਨੇ। ਔਰ ਇਹ ਵੀ ਅਖੀਰਲੇ ਨਹੀਂ, ਪਾਤਸ਼ਾਹ ਦੀ ਬਾਣੀ ਸਮੁੰਦਰ ਹੈ, ਇਹਦਾ ਅੰਤ ਕੋਈ ਨਹੀਂ। ਪੌੜੀ ਓਰੜ ਫੌਜਾਂ ਆਈਆਂ, ਵੀਰ ਚੜੇ ਕੰਧਾਰੀ, ਸੜਕ ਮਿਆਨੋ ਕੱਢੀਆਂ ਤਿੱਖੀਆਂ ਤਲਵਾਰੀ। ਮਹਾਰਾਜ ਕਹਿੰਦੇ ਓਰੜ ਨੂੰ ਫੌਜਾਂ ਨੇੜੇ ਆ ਗਈਆਂ, ਟਕਰਾਉਣ ਲੱਗੀਆਂ, ਉੱਠ ਕੇ ਫੌਜਾਂ ਨੇੜੇ ਹੋਈਆਂ, ਟਕਰਾਉਣ ਲੱਗੀਆਂ। ਕੰਧਾਰੀ ਸਕੰਧਾਰ ਦੋਵਾਂ ਦੀਆਂ ਕਤਾਰਾਂ, ਦੋ ਕੰਧਾਂ ਇਉਂ ਲੱਗਾ ਜਿਵੇਂ ਇੱਕ ਦੂਜੇ ਤੇ ਚੜ ਗਈਆਂ ਨੇ। ਵੀਰ ਚੜੇ ਕੰਧਾਰੀ, ਇੱਕ ਦੂਜੇ ਤੇ ਕੰਧਾਂ ਡਿੱਗ ਪਈਆਂ ਨੇ। ਫਿਰ ਉਹਨਾਂ ਤਲਵਾਰਾਂ ਕਿੱਦਾਂ ਕੱਢੀਆਂ, ਸੜਕ ਮਿਆਨੋਂ ਸਰ ਕਰਦੀ ਆਵਾਜ਼ ਆਈ ਹੈ। ਫਿਰ ਤਲਵਾਰ ਜਦੋਂ ਨਿਕਲਦੀ ਹੈ ਕਹਿੰਦੇ ਸੜਕ ਮਿਆਨੋਂ ਕੱਢੀਆਂ ਸਰ ਕਰਦੀਆਂ ਤਲਵਾਰਾਂ ਨਿਕਲੀਆਂ ਨੇ। ਤਿੱਖੀਆਂ ਤਰਵਾਰੀ, ਜਿਨ੍ਹਾਂ ਦੇ ਬਲੇਡ ਬੜੇ ਤਿੱਖੇ ਨੇ, ਜਿੱਥੇ ਲੱਗ ਜਾਂਦੇ ਨੇ ਉੱਥੋਂ ਅੰਗ ਲੱਥ ਜਾਂਦੇ ਨੇ। ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ, ਸਿਰ ਧੜ ਬਾਹਾਂ ਗੰਨਲੇ ਫੁੱਲ ਜਿਹਾ ਬਾੜੀ। ਉਹ ਜਿਹੜਾ ਬੜੇ ਅਭਿਮਾਨ ਨੂੰ ਲੈ ਕੇ ਰਾਕਸ਼ਸਾਂ ਦਾ ਰਾਜਾ ਸ਼ੁੰਭ ਨਿਸ਼ੁੰਭ, ਉਹ ਬੜੇ ਅਭਿਮਾਨ ਨੂੰ ਲੈ ਕੇ ਜਿਹੜੇ ਰਾਕਸ਼ਸ ਨੇ, ਵੱਡੇ ਹੰਕਾਰੀ ਨੇ, ਕੜਕ ਕੇ ਐਂ ਬੱਦਲਾਂ ਵਾਂਗੂ ਗੱਜ ਕੇ ਜੰਗ ਲੜ ਰਹੇ ਨੇ। ਸਿਰ ਧੜ ਬਾਹਾਂ ਗੰਨਲੇ ਫੁੱਲ ਜਿਹੇ ਬਾੜੀ, ਗੰਨਲੇ ਟੋਟੇ ਖੰਡ ਖੰਡ ਹੋਏ। ਬਾੜੀ ਬਾਗ ਨੂੰ ਕਹਿੰਦੇ ਨੇ, ਬਗੀਚੇ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਏਦਾਂ ਉਹਨਾਂ ਦੈਂਤਾਂ ਨੇ, ਦੇਵਤਿਆਂ ਨੇ ਦੈਂਤਾਂ ਦੇ ਸਿਰ ਵੱਢ ਵੱਢ ਕੇ ਸੁੱਟੇ ਨੇ, ਜਿੱਦਾਂ ਬਗੀਚੇ ਵਿੱਚ ਕਿਸੇ ਨੇ ਫੁੱਲ ਤੋੜ ਕੇ ਸੁੱਟੇ ਹੋਣ, ਫੁੱਲਾਂ ਵਾਂਗੂ ਖਿਲਰੇ ਪਏ ਨੇ। ਇਉਂ ਬਾਦਸ਼ਾਹ ਕਹਿੰਦੇ ਨੇ ਜਾਪੇ ਕੱਟੇ ਬਾਢੀਆਂ ਰੁੱਖ ਚੰਦਨ ਆ, ਜਿਵੇਂ ਤਰਖਾਣ ਵੀਰਾਂ ਨੇ ਲੈ ਕੇ ਆਰੇ ਨੂੰ ਚੰਦਨ ਦੇ ਰੁੱਖਾਂ ਨੂੰ ਵੱਢ ਵੱਢ ਕੇ ਢੇਰ ਲਾ ਦਿੱਤੇ ਹੋਣ। ਦੋਹਾਂ ਕੰਧਾਰਾਂ ਮੋਹੇ ਜੁੜੇ ਜਾਂ ਸੱਤ ਭਈ ਖਰਵਾਰ ਕਹੋ, ਤੱਕ ਤੱਕ ਕੈਬਰ ਦੁਰਗ ਸਾਹ ਤੱਕ ਮਾਰੇ ਭਲੇ ਜੁਜਾਰ ਕੋ, ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕਹੋ। ਕਿਤੇ ਪੜਨ ਲੱਗ ਪਓ ਚੰਡੀ ਦੀ ਵਾਰ, ਫਿਰ ਹਟਣ ਨੂੰ ਦਿਲ ਨਹੀਂ ਕਰਦਾ। ਐਸੇ ਛੰਦ, ਐਸੀਆਂ ਪੌੜੀਆਂ ਰਚ ਗਿਆ ਬਾਪੂ। ਕਹਿੰਦੇ ਫਿਰ ਜਦੋਂ ਵੇਖਿਆ ਉਸ ਮਾਈ ਨੇ ਇਹ ਬੜੇ ਜੋਸ਼ੋ ਖਰੋਸ਼ ਦੇ ਵਿੱਚ ਸਾਹਮਣੇ ਆ ਰਹੇ ਨੇ। ਦੋਵੇਂ ਕੰਧਾਰ ਇੱਕ ਦੂਜੇ ਤੇ ਟੁੱਟ ਕੇ ਪੈ ਗਏ ਨੇ, ਦੋਵੇਂ ਕਤਾਰਾਂ ਟੁੱਟ ਕੇ ਪੈ ਗਈਆਂ ਨੇ। ਸੱਟ ਪਈ ਖਰਵਾਰ ਕੋ, ਖੋਤੇ ਦੀ ਜੰਮ ਵਾਲੇ ਨਗਾਰੇ ਉੱਤੇ ਚੋਟ ਵੱਜੀ ਹੈ। ਤੱਕ ਤੱਕ ਕੈਬਰ ਦੁਰਗ ਸਾ ਦੁਰਗਾ ਨੇ ਮੋਢੇ ਤੋਂ ਲਾਇਆ ਏ ਧਨੁੱਖ ਨੂੰ, ਪਰਮਾਤਮਾ ਦਾ ਨਾਮ ਧਿਆ ਕੇ ਪੱਠੇ ਚੋਂ ਤੀਰ ਕੱਢ ਕੇ ਕੈਬਰ ਕੱਢ ਕੇ ਤੱਕ ਮਾਰੇ ਭਲੇ ਜੁਝਾਰ ਕੋ, ਵੱਡੇ ਵੱਡੇ ਦੈਂਤਾਂ ਦੇ ਸੂਰਮਿਆਂ ਨੂੰ ਅੰਬਰਾਂ ਤੋਂ ਤਾਰਿਆਂ ਦੀ ਨਿਆਈ ਪੁੱਟ ਪੁੱਟ ਕੇ ਸੁੱਟਣ ਲੱਗੀ ਹੈ। ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕਹੋ, ਜਿਹੜੇ ਹਾਥੀਆਂ ਤੇ ਚੜੇ ਨੇ, ਜਿਹੜੇ ਘੋੜਿਆਂ ਤੇ ਚੜੇ ਨੇ, ਜਿਹੜੇ ਰੱਥਾਂ ਤੇ ਚੜੇ ਨੇ, ਮਾਰ ਮਾਰ ਕੇ ਪੈਦਲ ਫੌਜਾਂ ਨੂੰ, ਮਾਰ ਮਾਰ ਕੇ ਹਾਥੀਆਂ ਦੇ ਸਵਾਰਾਂ ਨੂੰ, ਮਾਰ ਮਾਰ ਕੇ ਰੱਥ ਘੋੜਿਆਂ ਦੇ ਅਸਵਾਰਾਂ ਨੂੰ, ਬੀਬੀ ਰੁੱਖਾਂ ਵਾਂਗੂ ਪੁੱਟ ਪੁੱਟ ਸੁੱਟੀ ਆਉਂਦੀ ਹੈ। ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕੋ, ਜਿਹੜੇ ਸੂਰਮੇ ਦੇ ਤਨ ਚੋਂ ਤੀਰ ਲੰਘ ਜਾਂਦਾ ਨਾ। ਬਾਗੜਾ ਤੀਰ ਦਾ ਦਮੂਹਾ ਪਿਛਲਾ ਹਿੱਸਾ ਜਿਹੜਾ ਚੜਾ ਕੇ ਛੱਡਿਆ ਜਾਂਦਾ, ਪਿੱਛੋਂ ਦੋ ਮੂਹਾਂ ਆਉਂਦਾ ਤੀਰ, ਉਹ ਫੁੱਲ ਜਿਹਾ ਆਉਂਦਾ ਪਿੱਛੇ। ਜਿੰਨਾ ਤੀਰ ਵੇਖਿਆ, ਅਜਾਇਬ ਘਰਾਂ ਵਿੱਚ ਵੇਖਿਆ ਕਰੋ ਜਾ ਕੇ, ਪਾਤਸ਼ਾਹ ਦੇ ਤੀਰ ਵੇਖੋ ਕੇਸਗੜ੍ਹ ਜਾ ਕੇ, ਹਜ਼ੂਰ ਸਾਹਿਬ ਜਾ ਕੇ। ਮਹਾਰਾਜ ਕਹਿੰਦੇ ਨੇ ਜਦੋਂ ਤੀਰ ਲੰਘਦਾ ਏ, ਸੋਹਣ ਸੰਜਾ ਬਾਗੜਾ ਸੰਜੋ ਪਹਿਨੇ ਹੋਏ ਸੂਰਮੇ, ਲੋਹੇ ਦੇ ਕਵਚ ਪਹਿਨੇ ਹੋਏ ਸੂਰਮਿਆਂ ਦੇ ਵਿੱਚੋਂ ਦੀ ਤੀਰ ਲੰਘਦਾ ਏ, ਉਹ ਲੋਹੇ ਦਾ ਕਵਚ ਅਨਾਰ ਦਾ ਛਿਲਕਾ ਲੱਗਦਾ ਹੈ। ਤੇ ਜਿਵੇਂ ਅਨਾਰਾਂ ਦੇ ਰੁੱਖ ਤੇ ਅਨਾਰ ਤੇ ਲਾਲ ਫੁੱਲ ਹੋਣ ਨਾ, ਉਹ ਜਦੋਂ ਲੰਘਦਾ ਏ ਬਾਗੜਾ ਤੀਰ ਵਿੱਚ ਦੀ, ਉਹ ਲਹੂ ਨਾਲ ਲਾਲ ਹੋਇਆ ਏਦਾਂ ਲੱਗਦਾ ਏ ਜਣ ਲੱਗੇ ਫੁੱਲ ਅਨਾਰ ਕੋ, ਜਿਵੇਂ ਅਨਾਰਾਂ ਨੂੰ ਲਾਲ ਫੁੱਲ ਲੱਗੇ ਹੋਣ। ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕੋ, ਦੁਰਗਾ ਕੱਲੀ ਨੀ ਸੀ ਮਾਣ, ਇੱਥੇ ਕਾਲ ਕਾ ਵੀ ਕਾਲ ਕਰਨੇ ਵਾਲਾ ਮਹਾਂਕਾਲ ਪਰਮਾਤਮਾ, ਉਹ ਦੀਨ ਦੁਨੀਆਂ ਦੇ ਵਾਲੀ ਦੀ ਇੱਕ ਹੋਰ ਤਾਕਤ ਜੋ ਉਸ ਵੱਲੋਂ ਦੈਂਤਾਂ ਦਾ ਕਾਲ ਬਣਾ ਕੇ ਭੇਜੀ ਗਈ ਹੈ, ਉਹਨੇ ਸੱਜੇ ਹੱਥ ਦੇ ਵਿੱਚ ਗੁੱਸਾ ਧਾਰ ਕੇ ਤਲਵਾਰ ਕੱਢੀ ਹੈ। ਏਦੂ ਪਾਰੋਂ ਓਤ ਪਾਰ ਹਰਨਾਕਸ ਕਈ ਹਜ਼ਾਰ ਕਹੋ, ਜਿਣ ਇੱਕਾ ਰਹੀ ਕੰਧਾਰ ਕਹੋ, ਕੰਧਾਂ ਦੀਆਂ ਕੰਧਾਂ ਨੇ ਦੈਂਤਾਂ ਦੀਆਂ। ਇਸ ਪਾਰ ਤੋਂ ਤਲਵਾਰ ਲੈ ਕੇ ਮੈਦਾਨੇ ਜੰਗ ਦੇ ਪਾਰੇ ਦੂਜੇ ਪਾਸੇ ਜਦੋਂ ਤਿੱਖੀ ਤਲਵਾਰ ਲੈ ਕੇ ਪਾਰ ਲੰਘਦੀ ਹੈ, ਏਦਾਂ ਲੱਗਦਾ ਏ ਜਿਵੇਂ ਹਰਨਾਕਿਸ਼ ਵਰਗੇ ਹਜ਼ਾਰਾਂ ਵੈਰੀਆਂ ਦਾ ਸਿਰ ਵੱਢ ਦਿੱਤਾ ਹੋਵੇ। ਜਿਣ ਇੱਕਾ ਰਹੀ ਕੰਧਾਰ ਕਹੋ, ਭਾਵੇਂ ਉਹਦੇ ਨਾਲ ਦੇਵਤਿਆਂ ਦੀਆਂ ਫੌਜਾਂ ਨੇ, ਭਾਵੇਂ ਦੁਰਗਾ ਉਹਦੇ ਨਾਲ ਹੈ, ਪਰ ਕਾਲੀ ਏਦਾਂ ਲੱਗਦੀ ਹੈ ਜਿਵੇਂ ਕੱਲੀ ਜਿਣ ਜਿੱਤ ਰਹੀ ਹੋਵੇ, ਕਤਾਰਾਂ ਨੂੰ ਕੱਲੀ ਵੱਢ ਰਹੀ ਹੋਵੇ, ਡੈਮੰਡਸ ਨੂੰ ਰਾਕਸ਼ਿਸ਼ ਨੂੰ ਕੱਲੀ ਵੰਗਾਰ ਰਹੀ ਹੋਵੇ। ਇਉਂ ਪਾਤਸ਼ਾਹ ਕਹਿੰਦੇ ਜਿਵੇਂ ਮਾਈ ਭਾਗੋ ਨੇ ਕੱਲੀ ਨੇ ਵੰਗਾਰਿਆ ਸੀ ਇਹਨਾਂ ਦੈਂਤ ਰੂਪੀ ਮੁਗਲਾਂ ਨੂੰ। ਸਦ ਰਹਿਮਤ ਤੇਰੇ ਵਾਰ ਕਹੋ, ਪਾਤਸ਼ਾਹ ਕਹਿੰਦੇ ਨੇ ਤੈਨੂੰ ਹੋਰ ਰਹਿਮਤਾਂ ਬਖਸ਼ੇ ਅਕਾਲ ਪੁਰਖ, ਕਮਾਲ ਦੀ ਤਲਵਾਰ ਚਲਾਈ ਹੈ ਕਾਲੀ ਨੇ, ਵਡਿਆਈ ਕੀਤੀ ਹੈ। ਕਿਹਦੀ? ਉਹਦੇ ਤਲਵਾਰ ਚਲਾਉਣ ਦੀ। ਉਹਦੀ ਮੂਰਤੀ ਦੇ ਫੁੱਲ ਨਹੀਂ ਚੜੇ ਵੀ ਚੰਗੀ ਸੱਜਦੀ ਹੈ ਤੂੰ ਅੱਠਾਂ ਬਾਹਾਂ ਨਾਲ ਨਾ, ਇੱਥੇ ਕੇਵਲ ਉਹਦੀ ਵਡਿਆਈ ਹੈ ਜਿਹੜਾ ਤਲਵਾਰ ਲੈ ਕੇ ਨੱਚਦਾ ਟੱਪਦਾ ਹੈ, ਦੈਂਤਾਂ ਦਾ ਪਾਪ ਦਾ ਖਾਤਮਾ ਕਰਦਾ ਹੈ। ਪੌੜੀ ਦੋਹਾਂ ਕੰਧਾਰਾਂ ਮੋਹੇ ਜੁੜੇ, ਸੱਟ ਪਈ ਜਮਦਾਨ ਕਹੋ, ਤਦ ਖਿੰਗਨ ਸੁੰਭ ਨਚਾਇਆ ਡਲ ਉੱਪਰ ਬਰਗਸਤਾਨ ਕੋ, ਦੋਵੇਂ ਕੰਧਾਰ ਕੰਧਾਂ ਵਾਂਗੂ ਦੋਹਾਂ ਕਤਾਰਾਂ ਦੇ ਸੂਰਮਿਆਂ ਦੇ ਮੂੰਹ ਜੁੜੇ ਨੇ, ਜਮਾਂ ਦੇ ਵਾਹਨ ਓਸ ਮਹਾਰਾਜ ਪਾਤਸ਼ਾਹ ਆਖਣ ਲੱਗੇ ਘੋਟੇ ਦੇ ਚੰਮ ਨਾਲ ਵੜੇ ਨਗਾਰੇ ਤੇ ਚੋਟ ਲੱਗੀ ਹੈ। ਤਦ ਖਿੰਗਨ ਸੁੰਭ ਨਚਾਇਆ, ਖਿੰਗ ਫਾਰਸੀ ਵਿੱਚ ਨੁਕਰੇ ਘੋੜੇ ਨੂੰ ਕਹਿੰਦੇ ਨੇ, ਥੋੜੀ ਜੀ ਗੁਲਾਬੀ ਲੋ ਮਾਰਦੇ ਹੁਣ ਕੰਨ ਜਿਹਦੇ, ਪਾਤਸ਼ਾਹ ਆਖਣ ਲੱਗੇ ਤਦ ਖਿੰਗਨ ਸੁੰਭ ਨਚਾਇਆ, ਹੁਣ ਕਹਿੰਦੇ ਲੋਕਾਂ ਦੇ ਪੁੱਤ, ਤਦ ਖਿੰਗਨ ਸੁੰਭ ਨਚਾਇਆ ਡਲ ਉੱਪਰ ਬਰਗਸਤਾਨ ਕੋ, ਬਰਗਸਤਾਨ ਲੋਹੇ ਦੀ ਜਾਲੀ, ਘੋੜੇ ਦਾ ਕਵਚ, ਇਹ ਵੀ ਫਾਰਸੀ ਦਾ ਲਫ਼ਜ਼ ਹੈ, ਘੋੜੇ ਤੇ ਡਾਲ ਕੇ ਬਰਗਸਤਾਨ ਨਚਾਉਂਦਾ ਘੋੜੇ ਨੂੰ, ਫੜੀ ਬਿਲੰਦ ਮੰਗਾਏ ਅਸ ਫੁਰਮਾਇਸ ਕਰ ਮੁਲਤਾਨ ਕਹੋ, ਫੜੀ ਚੌੜੇ ਫੱਟੇ ਵਾਲਾ ਧਨੁੱਖ। ਮਹਾਰਾਜ ਕਹਿੰਦੇ ਨੇ ਏਡੇ ਚੌੜੇ ਫੱਟੇ ਵਾਲਾ ਹੱਥ ਵਿੱਚ ਧਨੁੱਖ ਫੜਿਆ ਏ, ਇਉਂ ਲੱਗਦਾ ਏ ਜਿਵੇਂ ਮੁਲਤਾਨ ਤੋਂ ਫਰਮਾਇਸ਼ ਕਰਕੇ ਮੰਗਵਾਇਆ ਹੋਵੇ, ਕਿਉਂਕਿ ਮੁਲਤਾਨ ਦੇ ਧਨੁੱਖ ਮਸ਼ਹੂਰ ਸਨ। ਕੇਵਲ ਇਸ ਲਈ ਵਰਤ ਰਹੇ ਨੇ। ਅੱਗੇ ਆਖਣ ਲੱਗੇ, ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਣ ਘਾਣ ਕਹੋ। ਗੁੱਸੇ ਵਿੱਚ ਆ ਗਈ ਹੈ ਕਾਲਕਾ, ਕਾਲਕਾ ਵੀ ਕਾਲ ਕਰਨੇ ਵਾਲੇ ਪਰਮਾਤਮਾ ਦੀ ਸ਼ਕਤੀ ਸਾਹਮਣੇ ਆ ਗਈ ਹੈ। ਇਉਂ ਪਾਤਸ਼ਾਹ ਆਖਣ ਲੱਗੇ, ਉਹ ਕਾਲੀ ਜਦੋਂ ਸਾਹਮਣੇ ਆਈ ਹੈ ਰਣ ਅੰਦਰ ਘੱਤਣ ਘਾਣ ਕਹੋ, ਆਖਣ ਲੱਗੇ ਰਣ ਨੂੰ ਹੋਰ, ਮਹਾਰਾਜ ਕਹਿੰਦੇ ਨੇ ਮਹਿਕਾਉਣ ਲਈ, ਹੋਰ ਉਸ ਮੈਦਾਨੇ ਜੰਗ ਵਿੱਚ ਤਬਾਹੀ ਮਚਾਉਣ ਲਈ, ਥੁਰਕੰਪ ਮਚਾਉਣ ਦੇ ਲਈ, ਖੁਰਾ ਖੋਜ ਦੈਂਤਾਂ ਦਾ ਮਟਾਉਣ ਦੇ ਲਈ ਦੌੜ ਕੇ ਆਈ ਹੈ। ਅੱਗੇ ਤੇਗ ਵਗਾਈ ਦੁਰਗ ਸਾਬਟ ਸੁੰਭਨ ਬਈ ਪਲਾਣ ਕਹੋ। ਗੁੱਸੇ ਵਿੱਚ ਆ ਕੇ ਉਸ ਦੁਰਗ ਨੂੰ, ਕਿਲਿਆਂ ਨੂੰ ਜਿੱਤਣ ਵਾਲੀ ਉਸ ਮਾਈ ਨੇ, ਉਹ ਬੜੇ ਸੂਰਮੇ ਸੂਰਬੀਰ ਯੋਧੇ ਨਿਸੁੰਭ ਦੇ ਸਾਹਮਣੇ ਆ ਕਰਕੇ ਫੁਰਤੀ ਨਾਲ ਉਹਦਾ ਵਾਰ ਬਚਾ ਕੇ ਬਹੀ ਪਲਾਣ ਕੋ ਐਸਾ ਵਾਰ ਕੀਤਾ ਹੈ ਵਗਾ ਵਗੀ ਤੇਜ਼ੀ ਦੇ ਨਾਲ। ਪਲਾਣ ਫਾਰਸੀ ਵਿੱਚ ਘੋੜੇ ਦੀ ਕਾਠੀ ਨੂੰ ਕਹਿੰਦੇ ਨੇ। ਦੁਰਗਾ ਨੇ ਉਸ ਨਿਸੁੰਭ ਨੂੰ ਵੱਢ ਕਰਕੇ ਘੋੜੇ ਦੀ ਕਾਠੀ ਵੱਢੀ ਹੈ ਤੇ ਨਾਲ ਹੀ ਘੋੜੇ ਦਾ ਪੇਟ ਚੀਰ ਕੇ ਧਰਤੀ ਵਿੱਚ ਏਦਾਂ ਤਲਵਾਰ ਧਸੀ ਹੈ। ਬਾਪੂ ਕਹਿੰਦਾ ਰੜਕੀ ਜਾਏ ਧਰਤ ਕਹੋ, ਵੱਡ ਪਾਖਰ ਵੱਡ ਕਿਕਾਣ ਕਹੋ। ਪਾਖਰ ਵੱਢ ਦਿੱਤਾ, ਕਵਚ ਵੱਢ ਦਿੱਤਾ ਹੈ, ਘੋੜੇ ਦੇ ਉੱਤੇ ਲੋਹੇ ਦਾ ਕਵਚ ਵੱਢ ਦਿੱਤਾ ਹੈ, ਔਰ ਜਾ ਕੇ ਪੇਟ ਵੱਢ ਕੇ ਘੋੜੇ ਦਾ ਕਾਠੀ ਵੱਢ ਕੇ ਧਰਤੀ ਵਿੱਚ ਗਈ ਹੈ। ਇਤਿਹਾਸ ਪੜੋ, ਜਿਵੇਂ ਪੈਂਦੇ ਖਾਂ ਦੇ ਸਿਰ ਤੇ ਵਾਰ ਕੀਤਾ ਏ, ਧੌਣ ਲੈ ਗਈ, ਮੋਢੇ ਤੋਂ ਕੱਚ ਥਾਣੀ ਜਨੇਊ ਪੈ ਗਿਆ ਤੇ ਪਾਤਸ਼ਾਹ ਨੇ ਘੋੜਾ ਦੋ ਫੜ ਕਰਤੇ, ਧਰਤੀ ਵਿੱਚ ਤੇਗਾ ਕੱਢ ਦਿੱਤਾ ਸੀ। ਇਹਨੂੰ ਵੀ ਤੇ ਬਰਕਤਾਂ ਉਸੇ ਅਕਾਲ ਪੁਰਖ ਦੀਆਂ ਨੇ। ਉਸ ਛੱਟਮ ਪੀਰ ਬੈਠੇ ਗੁਰਭਾਰੀ ਦੇ ਨਿਰਗੁਣ ਸਰੂਪ ਤੋਂ ਹੀ ਤਾਕਤਾਂ ਲੈ ਰਹੀ ਹੈ ਬੀਬੀ। ਵੀਰ ਪਲਾਣੋ ਡਿੱਗਿਆ ਕਰ ਸਿੱਧਦਾ ਸੁੰਭ ਸੁਜਾਣ ਕਹੋ। ਸਿੱਧਦਾ ਹੱਥ ਜੋੜ ਕੇ ਉਹ ਜਦੋਂ ਕੱਟਿਆ ਚੱਲਿਆ ਏ, ਜਦੋਂ ਧਰਤੀ ਤੇ ਡਿੱਗਣ ਲੱਗਾ ਏ, ਇਉਂ ਲੱਗਦਾ ਏ ਜਿਵੇਂ ਵੱਡੇ ਭਾਈ ਸੁੰਭ ਅੱਗੇ ਹੱਥ ਜੋੜੇ ਨੇ। ਸਿੱਧਦਾ ਕੀਤਾ ਏ ਵੀਰਾ, ਤੈਨੂੰ ਮੈਂ ਮੌਤ ਦੇ ਮੂੰਹ ਵਿੱਚ ਪਿੱਠ ਨਹੀਂ ਦਿੱਤੀ, ਮੈਦਾਨੇ ਜੰਗ ਵਿੱਚ ਪਿੱਠ ਨਹੀਂ ਦਿੱਤੀ, ਸੂਰਮਿਆਂ ਵਾਂਗੂ ਡਿੱਗਿਆ ਹਾਂ। ਫਤਿਹ ਬੁਲਾਈਏ, ਕੱਲ ਨੂੰ ਸਮਾਪਤੀ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਜਿਹੜੇ ਘਰਾਂ ਵਿੱਚ ਵੀ ਇਹ ਸਮਾਗਮ ਦੇਖ ਰਹੇ ਨੇ, ਜਿਹੜੇ ਪਹੁੰਚ ਸਕਦੇ ਨੇ, ਕੱਲ ਨੂੰ ਕਲਗੀਧਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਕੇ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।